ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਦਪ ਵਿਮਲ ਲਖੇ ਤਿਹ ਨਿਰਦੁਖ, ਜਾਹੇ ਭਿਖੈ ਨਸ ਜਾਹੇ ਨਿਖਲ ਦੁਖ। ਤਦਪ ਵਿਮਲ ਲਖੇ ਤਿਹ ਨਿਰਦੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 56ਵਾਂ ਛੰਦ ਪਹਿਲੇ ਅਧਿਆਏ ਦਾ ਵਿਰਾਗ ਸ਼ਤਕ ਦਾ ਪੜ੍ਹਾਂਗੇ। ਪਿੱਛੇ ਆਪਾਂ ਪੜ੍ਹ ਆਏ ਸੀ ਕਿ ਜੋ ਵਿਅਕਤੀ ਸਮਸ਼ਟੀ ਦੇ ਉਪਾਧੀ ਦੇ ਭੇਦ ਕਰਕੇ ਜੀਵ ਈਸ਼ਰ ਦਾ ਭੇਦ ਪਿਆ ਆ, ਉਹ ਮਾਇਆ ਅਤੇ ਵਿਦਿਆ ਦੇ ਮਿਲਣੇ ਕਰਕੇ ਪਾਸ ਰਿਹਾ। ਐਸਾ ਜਿਹੜਾ ਗਿਆਨ ਆ ਮੂਰਖਾਂ ਦੇ ਹਿਰਦੇ ਵਿੱਚ ਪ੍ਰਕਾਸ਼ ਰਿਹਾ। ਉਹ ਜਿੱਥੇ 55 ਸੰਦ 'ਚ ਆਪਾਂ ਪਾਠ ਪੜਿਆ, ਵੈਸ ਅਤੇ ਸਮਸ ਕਈ ਥਾਵਾਂ ਦੇ ਪਾਠ ਉਹ ਵਿਅਸਟ ਅਤੇ ਸਮਸ਼ਟ ਕਰਕੇ ਆਉਂਦਾ। ਸਾਸੇ ਦੇ ਪੈਰ 'ਚ ਟੈਂਗਾ ਕਰਕੇ ਭਾਵ ਵਾਵਾ ਜਾਂ ਅੱਧਾ, ਅਤੇ ਸੱਸਾ ਅਤੇ ਪੈਰ 'ਚ ਟੈਂਗਾ ਅਤੇ ਬਣ ਜਾਊਗਾ ਵਿਅਸਟ। ਕਿਉਂਕਿ ਜਾਈ ਅੱਧੇ 'ਚ ਨਿਕਲ ਗਿਆ ਸਿਹਾਰੀ, ਵਵੇ ਨੂੰ ਜਲਗੀ ਬਣ ਗਿਆ ਵਿਅਸਟ ਅਤੇ ਸਮਸ਼ਟ। ਸੱਸਾ ਮੰਮਾ ਸੱਸਾ ਪੈਰ 'ਚ ਟੈਂਗਾ ਸਮਸ਼ਟ। ਇਸ ਕਰਕੇ ਪਾਠ ਉਹ ਸੋਧ ਲੈਣਾ ਵੈਸ ਜਾਂ ਸਮਸ, ਜੋ ਪਾਠ ਇੱਕ ਤਾਂ ਉਹ ਹੈ ਤਾਂ ਉਹਦਾ ਅਰਥ ਹੀ ਵਿਅਸ਼ਟੀ ਅਤੇ ਸਮਸ ਦਾ ਅਰਥ ਸਮਸ਼ਟੀ, ਅਤੇ ਵਿਅਸ਼ਟ ਸਮਸ਼ਟ ਪਾਠ ਵੀ ਹੈ। ਇਸ ਕਰਕੇ ਇਹਨਾਂ ਦੋਨਾਂ ਪਾਠਾਂ ਨੂੰ ਜਾਣ ਲੈਣਾ, ਵਿਅਸ਼ਟ ਸਮਸ਼ਟ ਇਹ ਵੀ ਪਾਠ ਆ ਅਤੇ ਵੈਸ ਸਮਸ ਇਹ ਵੀ ਪਾਠ ਆ, ਵਵਾ ਜਈਆ ਅਤੇ ਸੱਸਾ। ਉਹ ਪੜਿਆ ਨਾ ਆਪਾਂ ਉਦਣ ਅਰਥ ਕੀਤਾ ਸੀ ਕਿ ਵਵਾ ਜਈਆ ਸੱਸੀ ਸ਼ੈਰੀ, ਵੈਸ ਪੜ੍ਹਨਾ ਪਾਠ ਉਚਾਰਨ, ਸੱਸਾ ਮੰਮਾ ਸੱਸੀ ਸ਼ੈਰੀ ਸਮਸ, ਅਤੇ ਅਰਥ ਹੈ ਵਿਅਸ਼ਟੀ ਅਤੇ ਸਮਸ ਅਰਥ ਸਮਸ਼ਟੀ। ਅਤੇ ਦੂਸਰਾ ਪਾਠ ਆ ਵਵਾ ਜਈਆ ਅੱਧਾ ਸੱਸਾ ਪੈਰ 'ਚ ਟੈਂਕਾ ਵਿਅਸ਼ਟ, ਸੱਸਾ ਮੰਮਾ ਸੱਸਾ ਪੈਰ 'ਚ ਟੈਂਕਾ ਸਪਸ਼ਟ। ਠੀਕ ਹੈ ਜੀ, ਹੁਣ ਅੱਗੇ ਪੜ੍ਹੀਏ ਕਿ ਮੂਰਖਾਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਪ੍ਰਕਾਸ਼ ਹੁੰਦਾ ਵੀ ਜਿਹੜਾ ਜੀਵ ਅਤੇ ਈਸ਼ਵਰ ਦਾ ਭੇਦ ਪਿਆ ਲੱਗਦਾ ਹੈ, ਭਾਵ ਪ੍ਰਤੀਤ ਹੋ ਰਹੇ ਆ। ਹੁਣ ਉਹ ਕਾਹਦੇ ਕਰਕੇ ਪ੍ਰਤੀਤ ਹੁੰਦੇ ਕਿ ਮਾਇਆ ਦੀ ਉਪਾਧੀ ਕਰਕੇ ਈਸ਼ਵਰ ਅਤੇ ਅਵਿਦਿਆ ਦੀ ਉਪਾਧੀ ਕਰਕੇ ਜਿਹੜਾ ਹੈ ਵਿਦਿਆ ਵਿੱਚ ਮਿਲਣੇ ਕਰਕੇ ਅਵਿਦਿਆ ਦੀ ਉਪਾਧੀ ਨਾਲ ਜੀਵ ਪੈਦਾ ਹੋ ਰਿਹਾ, ਜੀਵ ਪ੍ਰਤੀਤ ਹੋ ਰਿਹਾ। ਕਹਿੰਦੇ ਆ ਤਦਪ ਵਿਮਲ ਲਖੇ ਤਿਹ ਨਰ ਦੁੱਖ। ਹੇ ਮਨ, ਕਹਿੰਦੇ ਆ ਵੀ ਹੇ ਮਨਾ, ਭਾਵੇਂ ਕਿ ਭੇਦ ਇਹ ਪ੍ਰਤੀਤ ਹੁੰਦਾ ਹੀ ਆ, ਤਦਬ ਕਹੀਏ ਤਾਂ ਵੀ ਪਾ ਫਿਰ ਵੀ, ਤਦਬ ਦਾ ਅਰਥ ਤਾਂ ਵੀ ਜਾਂ ਫਿਰ ਵੀ, ਜਿਹੜੇ ਆ ਨਿਰਦੁੱਖ ਪਾਠ ਇਕੱਠਾ ਕਰ ਲੈਣਾ ਪਹਿਲੇ ਅਰਥ ਲਈ। ਫਿਰ ਵੀ ਕਹਿੰਦੇ ਨਿਰਦੁੱਖ, ਜੋ ਬ੍ਰਹਮ ਵੇਤਾ ਪੰਡਿਤ ਹੈ, ਨਿਰਦੁੱਖ ਦਾ ਅਰਥ ਕੀ ਆ, ਦੁੱਖਾਂ ਤੋਂ ਰਹਿਤ ਹੋ ਗਈ। ਬ੍ਰਹਮ ਵੇਤੇ ਪੰਡਿਤ ਗਿਆਨੀ ਹੁੰਦੇ ਆ, ਅਸਲ ਗਿਆਨੀ ਸਾਡੇ ਵਰਗੇ ਨਹੀਂ, ਜਿਹੜੇ ਬ੍ਰਹਮ ਵੇਤਾ ਪੰਡਿਤ। ਕਹਿੰਦੇ ਫਿਰ ਵੀ ਜਿਹੜੇ ਨਿਰਦੁੱਖ ਕਹੀਏ ਬ੍ਰਹਮ ਵੇਤਾ ਪੰਡਿਤ ਆ, ਉਹ ਜਿਹੜੀਆਂ ਉਪਾਧੀਆਂ ਨਾ ਜੀਵ ਅਤੇ ਈਸ਼, ਉਹਨਾਂ ਉਪਾਧੀਆਂ ਨੂੰ ਤਿਹ ਦਾ ਅਰਥ ਕੀ ਹੈ, ਤਿਸ ਤਿਸ ਉਪਾਧੀ ਭਾਵ ਜੀਵ ਈਸ਼ ਦੀ ਉਪਾਧੀ ਨੂੰ ਤਿਆਗ ਕਰਕੇ ਅਤੇ ਜਗਤ ਨੂੰ ਛੱਡ ਕਰਕੇ ਜਿਹੜਾ ਵਿਮਲ ਭਾਵ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਸੱਚ ਦਾ ਆਨੰਦ ਸਰੂਪ ਆ, ਉਹਨੂੰ ਲਖੇ ਕਹੀਏ ਜਾਣਦੇ। ਜਾਹੇ ਭਿਖੇ ਨਸ ਜਾਹੇ ਨਿਖਲ ਦੁੱਖ। ਜਾਹੇ ਭਿਖੇ ਕਹੀਏ ਵੀ ਜਿਸ ਸੱਚ ਆਨੰਦ, ਸੱਚ ਦਾ ਆਨੰਦ, ਸੱਚ ਚਿਦ ਆਨੰਦ ਸਰੂਪ ਨੂੰ ਭਿਖੇ ਕਹੀਏ ਦੇਖ ਕੇ ਹੀ ਨਾਸ ਹੋ ਜਾਂਦੇ ਆ, ਨਿਕਲ ਕਹੀਏ ਸਮੂਹ ਦੁੱਖ ਹੀ, ਦੁੱਖ ਕੀ ਜੋ ਸੰਸਾਰ ਰੂਪੀ ਦੁੱਖ ਆ, ਇਹ ਸਾਰਾ ਹੀ ਦੁੱਖ ਨਿਵਰਤ ਹੋ ਜਾਂਦਾ ਹੈ। ਜਿਸ ਸੱਚ ਨਾਲ ਸਰੂਪ ਨੂੰ ਜਾਣਦੇ ਹਾਂ ਨਾ, ਦੇਖਦੇ ਹਾਂ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਅਤੇ ਸੰਸਾਰ ਖਤਮ ਹੋ ਜਾਂਦਾ। ਸੰਸਾਰ ਹੈ ਹੀ ਦੁੱਖ ਰੂਪ, ਦੁੱਖ ਰੂਪ ਸੰਸਾਰ ਸਾਰਾ ਹੀ ਨੱਸ ਜਾਂਦਾ ਅਤੇ ਨਾਸ ਹੋ ਜਾਂਦਾ ਹੈ। ਜਾਸ ਲਾਭ ਕਰ ਲਾਭ ਅਪਰਨਾ ਪਾਠ ਕਰਨ, ਅਪਰ ਹੋਰ ਨਾ ਕਹੀਏ ਨਹੀਂ ਕਿ ਜਿਸ ਜਾਸ ਲਾਭ ਜਿਸ ਦੀ ਲਾਭ ਕਹੀਏ ਪ੍ਰਾਪਤੀ, ਜਿਸ ਦੀ ਪ੍ਰਾਪਤੀ ਤੋਂ ਪਰੇ ਜਿਹਦੀ ਪ੍ਰਾਪਤੀ ਕਰਕੇ ਕਰਕੇ ਲਾਭ ਅਪਰਨਾ ਅਪਰਨਾ ਕਹੀਏ, ਹੋਰ ਕੋਈ ਲਾਭ ਕਹੀਏ ਪ੍ਰਾਪਤੀ ਨਹੀਂ ਹੈ, ਇਹ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੈ। ਜਾ ਸੁੱਖ ਕਰ ਸੁੱਖ ਅਵਰਨਾ, ਫਿਰ ਜਿਸ ਸੱਚ ਚੇਤਨ ਆਨੰਦ ਰੂਪ ਜਾਂ ਬ੍ਰਹਮ ਸਰੂਪ ਜੋ ਸੁੱਖ ਰੂਪ ਹੈ, ਜਾਗ ਸੁੱਖ ਭਾਵ ਜਿਸ ਸੁੱਖ ਰੂਪ ਬ੍ਰਹਮ ਦੀ ਪ੍ਰਾਪਤੀ ਕਰਕੇ ਐਸਾ ਸੁੱਖ ਪ੍ਰਾਪਤ ਹੁੰਦਾ ਵਾ ਵੀ ਸੁੱਖ ਅਵਰਨਾ ਵਰਨਾ, ਹੋਰ ਕੋਈ ਸੁੱਖ ਅਵਰ ਕਹੀਏ ਹੋਰ ਕੋਈ ਸੁੱਖ ਜਿਹੜਾ ਨਾ ਨਹੀਂ, ਵਰਨਾ ਕਹੀਏ ਕਸਨ ਕੀਤਾ ਵਰਨਾ ਨਹੀਂ ਕੀਤਾ। ਜਿਸ ਤਰ੍ਹਾਂ ਵੇਖੋ ਰੱਸੀ ਆ, ਰੱਸੀ ਨੂੰ ਜਦੋਂ ਦੇਖ ਲਈਦਾ ਗਿਆਨ ਕਰਕੇ ਅਤੇ ਸੱਪ ਜਿਹੜਾ ਸਾਨੂੰ ਰੱਸੀ 'ਚ ਪ੍ਰਤੀਤ ਹੁੰਦਾ ਔਰ ਸੱਪ ਵਿੱਚ ਰੱਸੀ ਦੇ ਲੀਨ ਹੋ ਜਾਂਦਾ, ਇਸੇ ਤਰ੍ਹਾਂ ਇਹ ਜਿਹੜਾ ਜਗਤ ਆ ਜਿਹੜਾ ਬ੍ਰਹਮ ਰੱਸੀ ਦੀ ਨਿਆਈ ਆ, ਜਗਤ ਜਿਹੜਾ ਸੱਪ ਦੀ ਨਿਆਈ ਪ੍ਰਤੀਤ ਹੋ ਰਿਹਾ ਤਾਂ ਗਿਆਨ ਦੇ ਹਨੇਰੇ ਕਰਕੇ, ਜਦੋਂ ਗਿਆਨ ਕਰਕੇ ਉਸ ਬ੍ਰਹਮ ਰੂਪ ਰੱਸੀ ਨੂੰ ਵੇਖ ਲਈਦਾ ਤਾਂ ਫਿਰ ਸੰਸਾਰ ਨਹੀਂ ਰਹਿ ਜਾਂਦਾ, ਫਿਰ ਤਾਂ ਤੁਧ ਬਿਨ ਦੂਜਾ ਨਾ ਹੀ ਕੋਹੇ, ਅਤੇ ਫਿਰ ਉਹ ਸੰਸਾਰ ਰੂਪੀ ਸੱਪ ਬ੍ਰਹਮ ਰੂਪੀ ਰੱਸੀ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਿਵੇਂ ਰੱਸੀ ਨੂੰ ਜਾਣਿਆ ਸੱਪ ਦਾ ਦੁੱਖ ਨਿਵਰਤ ਹੋ ਜਾਂਦਾ, ਜਿੰਨਾ ਚਿਰ ਸੋ ਸੱਪ ਪ੍ਰਤੀਤ ਹੁੰਦਾ ਜਦ ਦੁੱਖ ਹੁੰਦਾ ਨਾ, ਡੰਗ ਮਾਰ ਦੂਗਾ ਸੱਪ ਹੈ, ਰੌਲਾ ਪੈ ਜਾਂਦਾ, ਪਰ ਜਦੋਂ ਗਿਆਨ ਹੁੰਦਾ ਵੀ ਨਹੀਂ ਤਾਂ ਰੱਸੀ ਹੈ, ਉਹ ਜਿਹੜਾ ਝੂਠਾ ਸੱਪ ਸੀ ਉਹਦਾ ਦੁੱਖ ਖਤਮ ਅਤੇ ਉਹਦਾ ਡਰ ਪੈ ਖਤਮ। ਇਸੇ ਤਰ੍ਹਾਂ ਸੰਸਾਰ ਰੂਪੀ ਜੋ ਸੱਪ ਆ ਇਹਦਾ ਦੁੱਖ ਨਿਵਰਤ ਹੋ ਜਾਂਦਾ ਬ੍ਰਹਮ ਰੂਪ ਰੱਸੀ ਦਾ ਗਿਆਨ ਹੋਣੇ ਕਰਕੇ। ਐਵੇਂ ਇਹ ਥੋੜ੍ਹਾ ਕਠਿਨ ਜਿਹਾ ਅਰਥ ਆ, ਅੱਖਰੀ ਕੀਤਾ ਵਾ, ਅਤੇ ਦੂਜਾ ਜਿਵੇਂ ਆਪਾਂ ਪਿੱਛੇ ਕਰਕੇ ਆਏ ਅਰਥ ਪਹਿਲੇ ਸ਼ਬਦ ਆ ਉਹਦੇ ਮੁਤਾਬਕ ਇੱਦਾਂ ਜੋੜਨਾ, ਤਦਪ ਵਿਮਲ ਲਖੇ ਤੇ ਨਿਰ ਦੁੱਖ, ਨਿਰ ਦੁੱਖ ਭਾਵ ਜੋ ਦੁੱਖਾਂ ਤੋਂ ਰਹਿਤ ਆ। ਇਹਨੂੰ ਕਿੱਦਾਂ ਅਰਥ ਕਰਨਾ, ਇਹ ਮਨ ਭਾਵੇਂ ਭੇਦ ਪ੍ਰਤੀਤ ਹੁੰਦਾ ਹੀ ਜੋ ਉੱਪਰ ਦੱਸਿਆ ਵੀ ਮੂਰਖਾਂ ਦੇ ਹਿਰਦੇ ਵਿੱਚ ਜੀਵਿਸ਼ ਵਿੱਦਿਆ ਦੇ ਮਾਇਆ ਕਰਕੇ ਭਾਸ ਰਿਹਾ, ਕਹਿੰਦੇ ਤਦਪ ਤਦਪ ਕਹਿੰਦੇ ਭਾਵੇਂ ਭੇਦ ਪ੍ਰਤੀਤ ਹੁੰਦਾ ਹੀ ਆ, ਤਦਪ ਕਹੀਏ ਫਿਰ ਵੀ ਉਦੋਂ ਫਿਰ ਵੀ ਜੋ ਨਿਰਦੁੱਖ ਦੁੱਖਾਂ ਤੋਂ ਰਹਿਤ ਆ, ਇਹ ਕਹੀਏ ਉਹ ਜਾਂ ਉਸ ਵਿਮਲ ਕਹੀਏ ਨਿਰਮਲ ਸਰੂਪ ਨੂੰ ਲਿਖੇ ਕਹੀਏ ਜਾਣਨਾ ਯੋਗੀ ਆ। ਕਹਿੰਦੇ ਵੀ ਭਾਵੇਂ ਮੂਰਖ ਜੀਵਿਸ਼ ਦੀ ਭੇਦਤਾ ਕਰਕੇ ਦੁੱਖ ਹੁੰਦਾ ਨਾ, ਕਹਿੰਦੇ ਫਿਰ ਵੀ ਜੋ ਦੁੱਖਾਂ ਤੋਂ ਰਹਿਤ ਆ, ਵਿਮਲ ਸਰੂਪ ਆ, ਉੱਜਲ ਸਰੂਪ ਆ, ਤਿਸ ਬ੍ਰਹਮ ਨੂੰ ਜਾਣਨਾ ਯੋਗੀ ਆ। ਕਿਉਂ? ਕਿਉਂਕਿ ਜਾਹੇ ਭਿਖੇ ਨਸ ਜਾਹੇ ਨਿਕਲ ਦੁੱਖ, ਜਾਹੇ ਕਹੀਏ ਜਿਸ ਦੇ ਭਿਖੇ ਕਹੀਏ ਵੇਖਣ ਕਰਕੇ, ਨਿਕਲ ਕਹੀਏ ਸਾਰੇ ਹੀ ਦੁੱਖ ਨਸ ਜਾਂਦੇ ਆ ਅਤੇ ਨਾਸ ਹੋ ਜਾਂਦੇ। ਕਿਉਂਕਿ ਸਰੀਰ ਕਰਕੇ ਦੁੱਖ ਆ, ਜਦੋਂ ਆਤਮਾ ਨੂੰ ਜਾਣ ਲਈ ਨਾ ਆਪਣੇ ਹਿਰਦੇ ਵਿੱਚ, ਫਿਰ ਕੋਈ ਦੁੱਖ ਨਹੀਂ ਹੈ। ਦੁੱਖ ਜਿੰਨਾ ਚਿਰ ਸੰਸਾਰ ਨੂੰ ਵੇਖਦੇ ਉਹਨਾਂ ਚਿਰ ਆਪਣਾ ਪਰਾਇਆ ਪ੍ਰਤੀਤ ਹੁੰਦਾ, ਜਦੋਂ ਬ੍ਰਹਮ ਨੂੰ ਦੇਖਦੇ ਹਾਂ ਸਾਰੇ ਪਾਸੇ ਫਿਰ ਜਾਣੀ ਤਾਂ ਵੀ ਆਪਣਾ ਹੀ ਆ, ਆਪਾਂ ਹੀ ਆ, ਜਾਂ ਉਹ ਬ੍ਰਹਮ ਹੀ ਆ, ਆਪਾਂ ਤਾਂ ਹੈ ਹੀ ਨਹੀਂ ਆ, ਇੱਥੇ ਤਾਂ ਹੋਰ ਕੋਈ ਦੂਜਾ ਹੈ ਨਹੀਂ, ਫਿਰ ਦੁੱਖ ਨਹੀਂ ਹੁੰਦਾ। ਜਾਸ ਲਾਭ ਕਰ ਲਾਭ ਅਪਰਨਾ, ਜਾਸ ਕਹੀਏ ਜਿਸ ਲਾਭ ਨੂੰ ਪ੍ਰਾਪਤ ਕਰਨ ਕਰਕੇ ਕੋਈ ਹੋਰ ਲਾਭ ਲੈਣ ਦੀ ਇੱਛਾ ਨਹੀਂ ਹੁੰਦੀ। ਲਾਭ ਦਾ ਅਰਥ ਪ੍ਰਾਪਤੀ ਆ, ਅਤੇ ਵੀ ਜਿਸ ਦੀ ਪ੍ਰਾਪਤੀ ਕਰਕੇ ਹੋਰ ਕਿਸੇ ਅਪਰਨਾ ਹੋਰ ਨਹੀਂ ਕਿਸੇ ਪ੍ਰਾਪਤੀ ਦੀ ਜ਼ਰੂਰਤ ਰਹਿੰਦੀ। ਅਤੇ ਜਾਂ ਇੱਦਾਂ ਅਰਥ ਸੁੱਖ ਜਾਸ ਲਾਭ ਕਰਕੇ, ਜਿਸ ਦੇ ਲਾਭ ਕਰਕੇ ਲਾਭ ਅਪਰਨਾ ਹੋਰ ਕੋਈ ਲਾਭ ਹੀ ਨਹੀਂ, ਹੋਰ ਕੋਈ ਪ੍ਰਾਪਤੀ ਨਹੀਂ ਮਾਣ। ਜਾਂ ਸੁੱਖ ਕਰ ਸੁੱਖ ਅਵਰਨਾ ਵਰਨਾ, ਅਤੇ ਫਿਰ ਜਿਸ ਸੁੱਖ ਨੂੰ ਜਾ ਕਹੀਏ ਜਿਸ ਸੁੱਖ ਨੂੰ ਪ੍ਰਾਪਤ ਕਰ ਕਹੀਏ ਕਰਕੇ ਅਵਰਨਾ ਅਵਰਨਾ ਕਹੀਏ ਹੋਰ ਕੋਈ ਵੀ ਜਿਹੜਾ ਨਹੀਂ ਸੁੱਖ ਕਿਹਾ ਜਾਂਦਾ, ਹੋਰ ਕੋਈ ਸੁੱਖ ਨਹੀਂ ਕਿਹਾ ਜਾਂਦਾ। ਵਰਨਾ ਭਾਵ ਹੋਰ ਨਹੀਂ ਸੁੱਖ ਜਿਹੜਾ ਵਰਨਾ ਕੀ ਵਰਣਨ ਕੀਤਾ ਜਿਹਦਾ ਕਿਹਾ ਜਾਂਦਾ ਮਾਣ ਸੁੱਖ ਇਹੋ ਹੀ ਆ ਜਿਸ ਬ੍ਰਹਮ ਸਰੂਪ ਨੂੰ ਦੇਖਿਆ ਸਾਰੇ ਦੁੱਖ ਦੂਰ ਹੋ ਜਾਂਦੇ ਇਹਦੇ ਵੱਡਾ ਇਹਦੇ ਵਰਗਾ ਕੋਈ ਸੁੱਖ ਨਹੀਂ ਦੁਨਿਆਵੀ ਸੁੱਖ ਦੇ ਸ਼ਖਿਨ ਭੰਗਰ ਹੈ ਇੱਕ ਵਾਰ ਹੋਇਆ ਦਰਸ਼ਨ ਜਾ ਕੋ ਇੱਕ ਵਾਰੀ ਵੀ ਕਹਿੰਦੇ ਹੋ ਜਾਵੇ ਜਾ ਕੋ ਕਈ ਜਿਸਦਾ ਦਰਸ਼ਨ ਇੱਕ ਵਾਰ ਵੀ ਹੋਇਆ ਕਈ ਹੋ ਜਾਵੇ ਨਾ ਦਰਸ਼ਨ ਜਾ ਕੋ ਜਿਸਦਾ ਵੇਖਣ ਯੋਗ ਰਹੇ ਪੁੰਨ ਨਾ ਕੋ ਤਾਂ ਫਿਰ ਹੋਰ ਕੋਈ ਪਦਾਰਥ ਦੇਖਣ ਯੋਗ ਹੀ ਨਹੀਂ ਰਹਿ ਜਾਂਦਾ ਇਹੋ ਜਿਹਾ ਕਿ ਬ੍ਰਹਮ ਐਸਾ ਕਿ ਜਿਸ ਬ੍ਰਹਮ ਨੂੰ ਦੇ ਇੱਕ ਵਾਰ ਵੇਖ ਲਈਏ ਸੱਚਿਤ ਆਨੰਦ ਸਰੂਪ ਨੂੰ ਆਪਣੇ ਆਤਮ ਸਰੂਪ ਨੂੰ ਬ੍ਰਹਮ ਸਰੂਪ ਨੂੰ ਅਤੇ ਜਿਸ ਦਾ ਇੱਕ ਵਾਰ ਦਰਸ਼ਨ ਹੋ ਜਾਵੇ ਨਾ ਇਹੋ ਜਿਹਾ ਵੇਖਣ ਯੋਗ ਰਹੇ ਵੇਖਣ ਯੋਗ ਰਹਿੰਦਾ ਨਹੀਂ ਹੈ ਪੁੰਨ ਕਹੀਏ ਫਿਰ ਨਾ ਕੋ ਨਹੀਂ ਕੋਈ ਹੋਰ ਕੋਈ ਵੇਖਣ ਯੋਗ ਰਹਿ ਹੀ ਨਹੀਂ ਜਾਂਦਾ ਫਿਰ ਜਾ ਸਰੂਪ ਹੋਏ ਗਏ ਕਰ ਪਾਹ ਮਾਹੀ ਜਾ ਸਰੂਪ ਅਤੇ ਕਹਿੰਦੇ ਜਿਸ ਦਾ ਸਰੂਪ ਹੋਏ ਕਹੀਏ ਹੋਣ ਕਰਕੇ ਜਾਂ ਹੋ ਜਾਣ ਕਰਕੇ ਜਾ ਸਰੂਪ ਜਿਸ ਦਾ ਸਰੂਪ ਹੋ ਜਾਣ ਕਰਕੇ ਭਾਵ ਮਾਹੀ ਇਹ ਭਾਵ ਮਾਹੀ ਕਹੀਏ ਸੰਸਾਰ ਦੇ ਮਾਹੀ ਕਹੀਏ ਵਿੱਚ ਇਤਰ ਰੂਪਵਨ ਹੋਵੇ ਨਾਹੀ ਫਿਰ ਜੀਵ ਹੋਰ ਕੋਈ ਰੂਪ ਹੁੰਦਾ ਹੀ ਨਹੀਂ ਹੈ ਇਤਰ ਨਾਮ ਕੀ ਆ ਹੋਰ ਦਾ ਹੋਰ ਰੂਪ ਪੁੰਨ ਕਹੀਏ ਫਿਰ ਹੋਵੇ ਨਾ ਹੁੰਦਾ ਹੀ ਨਹੀਂ ਹੈ ਫਿਰ ਨਹੀਂ ਹੋਵੇਗਾ ਜਾ ਤੂੰ ਇਤਰ ਰੂਪ ਇਤਰ ਕਹੀਏ ਹੋਰ ਰੂਪ ਫਿਰ ਹੋਵੇਗਾ ਹੀ ਨਹੀਂ ਤੂੰ ਜਾ ਸਰੂਪ ਹੋਏ ਕਰ ਭਾਵ ਮਾਹੀ ਕਹਿੰਦੇ ਜਿਹਦਾ ਸਰੂਪ ਹੋ ਜਾਣ ਕਰਕੇ ਫਿਰ ਭਾਵ ਮਾਹੀ ਸੰਸਾਰ ਦੇ ਵਿੱਚ ਤੂੰ ਹੋਰ ਰੂਪ ਨਹੀਂ ਹੋਵੇਗਾ ਭਾਵ ਤੂੰ ਮੁਕਤ ਸਰੂਪ ਹੋ ਜਾਏਗਾ ਅਤੇ ਮੁਕਤੀ ਸਰੂਪ ਨੂੰ ਪ੍ਰਾਪਤ ਕਰਨੇ ਕਰਕੇ ਕੋਈ ਹੋਰ ਰੂਪ ਨਹੀਂ ਹੋਏਗਾ ਭਾਵ 84 ਲੱਖ ਦੋਣ 'ਚ ਨਹੀਂ ਪਏਗਾ ਗੇੜਾ ਮੁੱਕ ਹੀ ਜਾਂਦਾ ਅਤੇ ਉਹ ਆਪਣੇ ਆਤਮ ਸਰੂਪ ਨੂੰ ਜਾਣਿਆ ਜਦੋਂ ਜਾਣ ਲਿਆ ਵੀ ਮੇਰਾ ਆਪਾ ਹੀ ਹੈ ਜਾਂ ਬਾਪਾ ਪਿਰਕਾ ਮਿਟ ਗਿਆ ਜਦ ਦੇਖੋ ਤਾਂ ਤੂੰ ਤੂੰ ਹੀ ਹੈ ਤੂੰ ਹੀ ਜਦੋਂ ਇਹੋ ਜਿਹਾ ਬ੍ਰਹਮ ਗਿਆਨ ਹੋ ਜਾਂਦਾ ਤਾਂ ਫਿਰ 84 ਲੱਖ ਦਾ ਗੇੜਾ ਜਿਹੜਾ ਖਤਮ ਹੋ ਜਾਂਦਾ ਹੈ ਫਿਰ ਇਤਰ ਰੂਪ ਹੋਰ ਰੂਪ ਹੋਣ ਦੀ ਕੀ ਜ਼ਰੂਰਤ ਆ ਕਹਿੰਦੇ ਇਤਰ ਰੂਪ ਹੋਰ ਤੋਂ ਰੂਪ ਹੋਵੇਗਾ ਹੀ ਨਹੀਂ ਜੋ ਸਰ ਬੇਕਸ ਮਾਨਸ ਮਾਨਾ ਫਿਰ ਹੋਰ ਸੁਣ ਮਨਾ ਜਾਂ ਹੇ ਜੀਵ ਜੋ ਸਰ ਬੇਕ ਸਰਬ ਅਤੇ ਲਾਵਾਂ ਵਿੱਚੋਂ ਨਿਕਲ ਗਈ ਏੜੀ ਬਣ ਗਿਆ ਏਕ ਕਹਿੰਦੇ ਵੀ ਜੋ ਵੇਖੋ ਬ੍ਰਹਮ ਜਾਂ ਆਤਮਾ ਸਰਬ ਕਹੀ ਸਾਰਿਆਂ ਦੇ ਵਿੱਚ ਏਕ ਇੱਕ ਸਮਾਨ ਹੀ ਸਮਾਨਾ ਕਹੀਏ ਸਮਾਇਆ ਹੋਇਆ ਤੋ ਮੈਂ ਪੀ ਸੋ ਰਮਿਓ ਨਾ ਆਨਾ ਅਤੇ ਇਸ ਕਰਕੇ ਮਨਾ ਤੂੰ ਕੀ ਉਲਟਾ ਸੋਚਦਾ ਵੀ ਮੈਂ ਵੱਖਰਾ ਨਹੀਂ ਕਹਿੰਦੇ ਤੋ ਮੈਂ ਤੋ ਕਹੀਏ ਤੋ ਕਹੀਏ ਤੇਰੇ ਅਤੇ ਮੈਂ ਕਹੀਏ ਵਿੱਚ ਤੇਰੇ ਵਿੱਚ ਵੀ ਸੋ ਉਹੋ ਹੀ ਬ੍ਰਹਮ ਜਿਹੜਾ ਜੋ ਸਾਰੇ ਰਮਿਆ ਉਹੀ ਰਮਿਆ ਨਾ ਆਨਾ ਹੋਰ ਨਹੀਂ ਰਮਿਆ ਕੋਈ ਹੋਰ ਨਹੀਂ ਜੋ ਸਾਰਿਆਂ ਵਿੱਚ ਉਹੀ ਤੇਰੇ ਵਿੱਚ ਰਮਿਆ ਹੋਇਆ ਉਹ ਕੋਈ ਤੂੰ ਤੋਂ ਬਾਹਰ ਹੋਣੀ ਹੈ ਕੋਈ ਇਹੋ ਵੇ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨਾਂ ਨਾ ਕੋਈ ਤੇਰੇ 'ਚ ਵੱਖਰਾ ਨਹੀਂ ਹੈ ਦੂਜਿਆਂ 'ਚ ਵੱਖਰਾ ਨਹੀਂ ਜੋ ਸਾਰਿਆਂ 'ਚ ਰਮਿਆ ਉਹੀ ਤੇਰੇ 'ਚ ਰਮਿਆ ਹੋਇਆ ਤੂੰ ਨਾ ਸਰਬ ਅਤੇ ਅਤਜਾ ਅਤੇ ਤੂੰ ਨਾ ਅਤੇ ਤੂੰ ਨਾ ਸਰਬ ਦੇ ਅੰਤ ਜੀ ਜਾ ਅਤੇ ਅੰਤ ਜੀ ਦਾ ਅਰਥ ਆ ਆਨ ਹੋਰ ਅੰਤ ਜਾ ਅਰਥ ਆ ਬਾਬਾ ਕਰਾ ਇਸ ਕਰਕੇ ਕਹਿੰਦੇ ਵੀ ਜਾ ਅਤੇ ਜਦ ਕਹੀਏ ਜਿਸ ਵਾਸਤੇ ਜਾਂ ਜਿਸ ਜਾ ਅਤੇ ਕਹੀਏ ਜਿਸ ਕਰਕੇ ਅਤੇ ਅਰਥ ਹੁੰਦਾ ਕਰਕੇ ਬੋਲਤਾ ਜਾਦ ਅਰਥ ਹੁੰਦਾ ਜਿਸ ਕਰਕੇ ਤੂੰ ਕਹਿੰਦੇ ਇਹ ਸਰਬ ਦੇ ਸਾਰਿਆਂ ਅਤੇ ਕਹੀਏ ਤੋਂ ਸਾਰਿਆਂ ਤੋਂ ਅੰਤ ਜੇ ਕਹੀਏ ਵੱਖਰਾ ਨਾ ਕਹੀਏ ਨਹੀਂ ਹੈ ਜਿਸ ਕਰਕੇ ਤੂੰ ਸਾਰੇ ਤੋਂ ਵੱਖਰਾ ਨਹੀਂ ਹੈ ਵਾਹੀ ਰੂਪ ਤਾਂ ਨਿਸ਼ਚੇ ਤਾਂ ਅਤੇ ਕਹੀਏ ਇਸੇ ਕਰਕੇ ਹੀ ਕਹਿੰਦੇ ਤੂੰ ਵੀ ਜਿਹੜਾ ਵਾ ਸਾਰਿਆਂ ਵਿੱਚ ਪੂਰਨ ਹੀ ਹੋ ਰਿਹਾ। ਵਹੀ ਰੂਪ ਤਵ ਨਿਸ਼ਚੇ ਤਾਦੇ ਕਹੀਏ ਇਸ ਕਰਕੇ, ਜਿਸ ਕਰਕੇ ਤੂੰ ਸਾਰੇ ਦਾ ਵੱਖਰਾ ਨਹੀਂ, ਅਤੇ ਇਸ ਕਰਕੇ ਜਾਂ ਇਸੇ ਕਰਕੇ ਕਹਿੰਦੇ ਤਵ ਕਹੀਏ ਤੇ ਤਵ ਜਿਹੜਾ ਤੇਰਾ ਵੀ ਕਹਿੰਦੇ ਜਿਹੜਾ ਰੂਪ ਆ ਜਸ ਰੂਪ ਆ ਵਹੀ ਕਹੀਏ ਉਹੀ ਆ ਨਿਸ਼ਚੇ ਨਿਸ਼ਚੇ ਰੂਪ ਤੂੰ ਜਾਣ ਲਾ, ਨਿਸ਼ਚੇ ਤਾਂ ਇਸ ਕਰਕੇ ਨਿਸ਼ਚੇ ਕਰਕੇ ਤੂੰ ਜਾਣ ਲਾ ਵਹੀ ਰੂਪ ਤਵ ਵਹੀ ਉਹੀ ਰੂਪ ਤੇਰਾ ਆ, ਤੂੰ ਸਾਰੇ ਦਾ ਵੱਖਰਾ ਨਹੀਂ ਆ, ਬਾਬਾ ਤੂੰ ਵੀ ਬ੍ਰਹਮ ਸਰੂਪ ਹੀ ਆ, ਜਿਸ ਕਰਕੇ ਤੇਰਾ ਵੀ ਉਹੀ ਰੂਪ ਨਿਸ਼ਚੇ ਕੀਤਾ ਗਿਆ, ਅਤੇ ਤੂੰ ਵੀ ਨਿਸ਼ਚੇ ਕਰ ਲਾ ਯਕੀਨ ਕਰ ਲਾ ਕਿ ਤੇਰਾ ਜਿਹੜਾ ਸਰੂਪ ਕੀ ਸਰੂਪ ਆ ਵਹੀ ਉਹੀ ਬ੍ਰਹਮ ਸਰੂਪ ਆ, ਉਹ ਦੂਜਿਆਂ ਤੋਂ ਵੱਖਰਾ ਨਹੀਂ, ਤੂੰ ਵੱਖਰਾ ਨਹੀਂ। ਬ੍ਰਹਮ ਸਰਬ ਮੈਂ ਪੂਰਨ ਜੈਸੇ ਜੈਸੇ ਕਹੀਏ ਕਹਿੰਦੇ ਜਿਸ ਤਰ੍ਹਾਂ ਬ੍ਰਹਮ ਜਿਹੜਾ ਵਾ ਸਰਬ ਮੈਂ ਸਾਰਿਆਂ ਵਿੱਚ ਪੂਰਨ ਕਈ ਪਰਿਪੂਰਨ ਹੈ ਵਿਆਪਕ ਆ, ਸਰਬ ਵਿਖੇ ਤੁਮ ਪੂਰਨ ਅਤੇ ਅਸੀਂ ਸਰਬ ਵਿਖੇ ਸਾਰਿਆਂ ਦੇ ਵਿੱਚ ਤੂੰ ਕਹੀਏ ਤੂੰ ਵੀ ਪੂਰਨ ਆ, ਤੇਸੇ ਕਹੀਏ ਤੇਸੇ ਤਰ੍ਹਾਂ ਹੀ ਜਿਸ ਤਰ੍ਹਾਂ ਬ੍ਰਹਮ ਸਾਰਿਆਂ ਵਿੱਚ ਪਰਿਪੂਰਨ ਆ, ਤੈਸੇ ਕਹੀਏ ਉਸੇ ਤਰ੍ਹਾਂ ਹੀ ਸਾਰਿਆਂ ਵਿੱਚ ਤੂੰ ਵੀ ਪਰਿਪੂਰਨ ਆ ਵਿਆਪਕ ਆ, ਕਿਉਂਕਿ ਆਤਮਾ ਪਰਮਾਤਮਾ ਤੋਂ ਵੱਖਰੀ ਨਹੀਂ ਨਾ, ਤੇਰੇ ਜੀ ਆਤਮਾ ਅਤੇ ਤੇਰਾ ਆਪਾ ਹੀ ਹੈ ਨਾ, ਸਾਰੇ ਪਾਸੇ ਵਰਤ ਰਿਹਾ। ਜਾਂ ਤੇ ਸਰੋਤ ਤਵ ਬ੍ਰਹਮ ਬਖਾਨਾ, ਜਾਂ ਤੇ ਕਹੀਏ ਜਿਸ ਕਰਕੇ, ਹੁਣੇ ਦੱਸਿਆ ਨਾ ਉੱਪਰ ਵੀ, ਜਿਸ ਕਰਕੇ ਸਰੋਤ ਕਹੀਏ ਵੇਦ ਨੇ ਸੁਰਤੀਆਂ ਨੇ, ਤਵ ਕਹੀਏ ਤੈਨੂੰ ਬ੍ਰਹਮ ਜਿਹੜਾ ਬਖਾਨਾ ਕਹੀਏ ਕਥਨ ਕੀਤਾ, ਬ੍ਰਹਮ ਦੀ ਅੰਸ਼ੀ ਕਥਨ ਕੀਤਾ। ਗੁਰਬਾਣੀ 'ਚ ਕਹਿੰਦਾ ਨਾ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਰਾਮ ਦੀ ਹੀ ਅੰਸ਼ ਹੈ, ਪਰਮਾਤਮਾ ਦੀ ਅੰਸ਼ ਹੈ। ਅਤੇ ਵਾਰ ਵਾਰ ਦੁੱਖ ਵਿੱਚ ਉਹੀ ਉਚਾਰਨਿਆ ਵੀ ਉਚਾਰਨ ਕਰ ਰਿਹਾ ਵੀ ਤੁਧ ਬਿਨ ਦੂਜਾ ਨਾਹੀਂ ਕੋਈ, ਇਸੇ ਕਰਕੇ ਕਹਿੰਦੇ ਸੁਰਤੀਆਂ ਵਿੱਚ ਵੇਦਾਂ ਵਿੱਚ ਤਪ ਕਹੀਏ ਤੈਨੂੰ ਬ੍ਰਹਮ ਹੀ ਕਥਨ ਕੀਤਾ ਹੈ। ਤਾਂ ਤੇ ਤਪ ਬਪ ਵਿਆਹ ਭਵ ਨਾਨਾ, ਇੱਥੇ ਵਿਆਹ ਭਾਵ ਹੀ ਪਾਠ ਸ਼ੋਧ ਆ ਅਸਲ ਵਿੱਚ, ਕਈ ਵਵਾ ਕਟਾ ਕੇ ਯਾ ਭਾਵ ਨਾਨਾ ਪਾਠ ਵੀ ਕਰਾ ਦਿੰਦੇ, ਉਹ ਦੂਜਾ ਪਾਠ ਸਮਝ ਲਓ, ਵਿਆਹ ਭਾਵ ਪਾਠ ਵੀ ਹੈਗਾ ਆ, ਮੁੱਖ ਪਾਠ ਇਹੀ ਹੈ ਜੋ ਲਿਖਿਆ। ਤਾਂ ਤੇ ਕਹੀਏ ਇਸ ਕਰਕੇ ਜਾਂ ਤੇ ਜਿਵੇਂ ਦਾ ਜਿਸ ਕਰਕੇ, ਤਾਂ ਤੇ ਕਹੀਏ ਇਸ ਕਰਕੇ ਤਵ ਜਿਹੜਾ ਤੇਰਾ ਬਾਬ ਕਹੀਏ ਸਰੀਰ ਆ, ਸਰੀਰ ਤੋਂ ਹੀ ਵਿਆਹ ਕਹੀਏ ਪੈਦਾ ਹੋਇਆ ਭਾਵ ਕਹੀਏ ਸੰਸਾਰ ਤੇਰੇ ਤੇਰੇ ਸਰੀਰ ਤੋਂ ਹੀ ਸੰਸਾਰ ਜਿਹੜਾ ਉਹ ਵਿਆਹ ਕਹੀਏ ਪੈਦਾ ਹੋਇਆ, ਕਿੱਦਾਂ ਦਾ ਨਾਨਾ ਪ੍ਰਕਾਰ ਦਾ ਅਨੇਕ ਤਰ੍ਹਾਂ ਦਾ। ਅਤੇ ਤਾਂ ਤੇ ਤਵ ਭਾਵ ਯਾ ਭਾਵ ਨਾਨਾ, ਇੱਦਾਂ ਅਰਥ ਵੀ ਲੱਗ ਜਾਂਦਾ ਵਵਾ ਕੱਟ ਕੇ ਨਾ ਪਾਠ, ਯਾ ਭਾਵ ਨਾਨਾ। ਤਾਂ ਤੇ ਕਹੀਏ ਇਸੇ ਕਰਕੇ ਤੇਰਾ ਜਿਹੜਾ ਬਾਪ ਸਰੀਰ ਆ ਉਹ ਤੇਰਾ ਜਿਹੜਾ ਸਰੀਰ ਆ ਜਾਂ ਕਹੀਏ ਇਸੇ ਕਰਕੇ ਤੇਰਾ ਜਿਹੜਾ ਸਰੀਰ ਆ ਜਾਂ ਭਾਵ ਇਹ ਜਿਹੜਾ ਸੰਸਾਰ ਆ ਭਾਵ, ਤਾਂ ਤੇ ਤਾਂ ਬਾਪ ਤੇਰਾ ਜਿਹੜਾ ਇਸੇ ਕਰਕੇ ਤੇਰਾ ਜਿਹੜਾ ਸਰੀਰ ਤੋਂ ਹੀ ਜਾਂ ਇਹ ਜਿਹੜਾ ਭਾਵ ਸੰਸਾਰ ਆ ਨਾਨਾ ਪ੍ਰਕਾਰ ਦਾ ਪੈਦਾ ਹੀ ਹੋਇਆ ਆ। ਠੀਕ ਹੈ ਜੀ, ਭਾਵ ਤੇਰੇ ਤੋਂ ਹੀ ਮਤਲਬ ਤੇਰੇ ਤੋਂ ਹੀ ਪਸਾਰਾ ਹੈ, ਕਿੱਦਾਂ ਮਤਲਬ ਸਮਝਣਾ, ਸੰਸਾਰ ਤਾਂ ਚਲੋ ਕਹਿਣਾ ਪੈ ਜਾਂਦਾ ਪਰ ਅਸਲ ਵਿੱਚ ਜਦੋਂ ਉਹ ਬ੍ਰਹਮ ਸਾਰੇ ਪਾਸੇ ਵਿਆਪਕ ਗਿਆ ਅਤੇ ਆਪ ਉਸੇ 'ਚ ਹੀ ਆਪਣਾ ਆਤਮਾ ਵੰਡਿਆ ਨਾ, ਅਤੇ ਆਪ ਮਤਲਬ ਕਿਤੇ ਮਤਲਬ ਤੇਰਾ ਆਪਾ ਹੀ ਸਾਰੇ ਥਾਂ ਪਸ ਰਿਹਾ ਹੋਇਆ, ਤੇਰਾ ਆਪਾ ਹੀ ਖਿਲ ਰਿਹਾ ਹੋਇਆ। ਜਿਸ ਬ੍ਰਹਮ ਤੋਂ ਕੋਈ ਚੀਜ਼ ਵੇਖੋ ਖਾਲੀ ਹੈ ਹੀ ਨਹੀਂ ਆ, ਉਹਦੇ ਵਿੱਚ ਹੀ ਸਰੀਰ ਆਉਂਦੇ ਆ, ਅਤੇ ਉਹ ਪਰਮਾਤ ਫਿਰ ਉਹ ਵੱਖਰਾ ਜਦੋਂ ਵਿਆਪਕ ਹੈ ਫਿਰ ਵੱਖਰਾ ਨਹੀਂ ਨਾ ਹੋ ਸਕਦਾ, ਉਹ ਇਕੱਠਾ ਹੀ ਹੈ ਨਾ, ਉਹ ਇਕੱਠਾ ਹੀ ਹੈ। ਜਦੋਂ ਇਕੱਠਾ ਹੀ ਹੈ ਕਿ ਉਹਦੀ ਕਿੱਥੋਂ ਦਇਆ ਸ਼ੁਰੂ ਹੋਈ, ਕਿੱਥੇ ਖਤਮ ਹੋਈ, ਜਿਹਦੇ 'ਚ ਤਾਂ ਕੋਈ ਗੱਲ ਹੀ ਨਹੀਂ ਹੈ। ਭਾਵੇਂ ਜਿਹੜਾ ਨਾਨਾ ਪ੍ਰਕਾਰ ਦਾ ਸਰੀਰ ਆ, ਇਹ ਜਿਹੜਾ ਪ੍ਰਤੀਤ ਹੋਣ ਡਿਆ, ਤੇਰੇ ਸਰੀਰ ਤੋਂ ਹੀ ਪ੍ਰਤੀਤ ਹੋਣ ਡਿਆ, ਭਾਵ ਤੇਰੇ ਸਰੀਰ ਤੋਂ ਹੀ ਪੈਦਾ ਹੋਇਆ, ਭਾਵ ਤੇਰੇ ਤੋਂ ਹੀ ਪੈਦਾ ਹੋਇਆ ਵਾ। ਅਸਲ ਵਿੱਚ ਤਾਂ ਬ੍ਰਹਮ ਤੋਂ ਹੀ ਸਭ ਕੁਝ ਪੈਦਾ ਹੋਇਆ। ਇਸ ਤਰ੍ਹਾਂ ਸਰੀਰ ਵੀ ਮਤਲਬ ਬ੍ਰਹਮ ਤੋਂ ਵੱਖਰੇ ਨਾ ਹੋਣੇ ਕਰਕੇ ਮੰਨ ਲਾ ਵੀ ਤੇਰੇ ਸਰੀਰ ਤੋਂ ਹੀ ਸਭ ਕੁਝ ਪੈਦਾ ਹੋਇਆ ਵਾ। ਹਾਂਜੀ, ਅੱਗੇ ਭੂਤਨ ਕਹਿ ਭੂਤ ਅਮੂਤਨ, ਅਗਲਾ ਛੰਦ ਲਿਖਦੇ ਆ ਕਿ ਹੇ ਮਨ, ਤੇਰਾ ਜਿਹੜਾ ਇਹ ਸਰੀਰ ਆ, ਮਨ ਦਾ ਅਰਥ ਜੀਵ ਦੇ, ਜੀਵ ਜਿਹੜਾ ਤੇਰਾ ਸਰੀਰ ਆ, ਜਾਂ ਹੇ ਮਨ ਆ ਤੇਰਾ ਜਿਹੜਾ ਸਰੀਰ ਤੈਨੂੰ ਦਿਖ ਰਿਹਾ, ਇਹ ਤੱਤਾਂ ਦਾ ਭੂਤ ਕਹੀਏ ਪੁੱਤਰ ਕਾਰਜ ਆ, ਇਸ ਕਰਕੇ ਅਮੂਤਨ ਕਹੀਏ ਜੜ ਹੈ। ਭੂਤਨ ਕਹਿ ਭੂਤ ਅਮੂਤਨ, ਭੂਤ ਦਾ ਅਰਥ ਪੁੱਤਰ ਅਤੇ ਜਾਂ ਭੂਤ ਦਾ ਅਰਥ ਹੁੰਦਾ ਕਾਰਜ। ਭੂਤਨ ਨਾਮ ਤੱਤਾਂ ਦਾ, ਭੂਤਾਂ ਦਾ ਹੈ ਇਹ ਕਾਰਜ, ਇਸ ਕਰਕੇ ਅਮੂਤਨ ਕਹੀਏ ਇਹ ਜੜ ਹੈ, ਕਿਉਂਕਿ ਭੂਤ ਜਿਹੜੇ ਜੜ ਆ, ਜੜ ਪ੍ਰਣਾਮ ਨਾ ਸਹਿ ਮ੍ਰਿਦ ਜਨ, ਅਤੇ ਜਿਹੜਾ ਹੈ ਆਪਣਾ ਇੱਥੇ ਪ੍ਰਣਾਸ ਲਿਖਿਆ, ਇੱਥੇ ਪ੍ਰਣਾਸ ਦੀ ਥਾਂ ਪਾਠ ਹੈ ਪ੍ਰਣਾਮ, ਕਿਉਂਕਿ ਵੇਖੋ ਸਰੀਰ ਕਹਿੰਦੇ ਜੜ ਆ। ਹਾਂਜੀ, ਅਤੇ ਸਰੀਰ ਦਾ ਕਾਰਨ ਰੂਪ ਹੀ ਜਦੋਂ ਜਿਹੜੇ ਤੱਤ ਆ ਕਾਰਨ ਆ, ਸਰੀਰ ਕਮੀ ਕਾਰਜ ਆ, ਤੱਤ ਕਾਰਨ ਆ, ਅਤੇ ਉਹ ਕਾਰਨ ਰੂਪ ਤੱਤ ਹੀ ਜੜ ਹਨ, ਅਤੇ ਫਿਰ ਜੜ ਜਿਹੜੇ ਪਦਾਰਥ ਆ ਉਹ ਬਦਲਣ ਵਾਲਾ ਹੁੰਦਾ, ਪ੍ਰਣਾਮ ਹੁੰਦਾ ਬਦਲਣਾ, ਪ੍ਰਣਾਮ ਦਾ ਅਰਥ ਹੁੰਦਾ ਬਦਲਣਾ, ਜੜ ਹੋਣੇ ਕਰਕੇ ਪ੍ਰਣਾਮ ਇਹ ਬਦਲਣ ਵਾਲਾ ਹੈ। ਫਿਰ ਇਸ ਕਰਕੇ ਜਿਹੜਾ ਇਹ ਸਰੀਰ ਆ ਸਦਾ ਹੀ ਬਲਦਾ ਰਹਿੰਦਾ ਵਾ, ਬਦਲਦਾ ਰਹਿੰਦਾ ਵਾ, ਕਿਉਂਕਿ ਇਹਦੇ ਵਿੱਚ ਬਚਪਨਾ, ਜਵਾਨੀ, ਵਡੇਪਾ, ਸਰੀਰ ਫਰਕ ਪੈਂਦਾ ਨਾ, ਵਾਧਾ ਛੋਟਾ ਹੈ ਨਾ, ਧਰਮ ਛੇ ਧਰਮੇ ਦੇ, ਇਸ ਕਰਕੇ ਸਰੀਰ ਸਦਾ ਜਿਹੜਾ ਬਦਲਦਾ ਰਹਿੰਦਾ। ਫਿਰ ਇਹ ਕੀ ਆ, ਇੱਕ ਤਾਂ ਸਰੀਰ ਪੰਜਾਂ ਭੂਤਾਂ ਦਾ ਹੈ, ਅਤੇ ਪੰਜਾਂ ਭੂਤਾਂ ਦਾ ਕਾਰਜ ਅਤੇ ਭੂਤ, ਅਤੇ ਇਸ ਕਰਕੇ ਅਮੂਤਨ ਕੀ ਜੜ ਆ, ਅਤੇ ਕਿਉਂਕਿ ਜੜ ਜਿਹੜਾ ਹੈ ਜਦੋਂ ਤਾਤੀ ਜੜ ਆ ਅਤੇ ਉਹਦਾ ਕਾਰਜ ਰੂਪ ਵੀ ਜੜ ਆ, ਅਤੇ ਫਿਰ ਇਹ ਪ੍ਰਣਾਮ ਕਹੀਏ ਬਦਲਣ ਵਾਲਾ, ਬਦਲਦਾ ਰਹਿੰਦਾ, ਛੋਟੇ ਤੋਂ ਵੱਡਾ, ਵੱਡੇ ਤੋਂ ਫਿਰ ਚਿੜਚਿੜਾ ਜਿਹਾ ਜਾਂਦਾ ਸਰੀਰ, ਕਿੱਦਾਂ ਦਾ ਹੋ ਜਾਂਦਾ ਹੈ, ਫਿਰ ਨਾਸ ਹੈ, ਨਾਸ ਰੂਪ ਹੈ, ਅਤੇ ਮ੍ਰਿਦ ਜਾਨ, ਮ੍ਰਿਦ ਜਾਨ ਦਾ ਅਰਥ ਆ ਮਿੱਟੀ ਤੋਂ ਪੈਦਾ ਹੋਇਆ ਘੜਾ, ਫਿਰ ਮਿੱਟੀ ਦੇ ਘੜੇ ਵਾਂਗ ਨਾਸ ਰੂਪ ਆ, ਨਾਸ ਰੂਪ ਆ ਅਤੇ ਮਿੱਟੀ ਦੇ ਘੜੂ ਵਾਂਗੂ, ਘੜੇ ਵਾਂਗੂ, ਮਿੱਟੀ ਦੇ ਘੜੇ ਵਾਂਗੂ ਨਾਸ ਰੂਪ ਆ ਇਹ, ਮਿੱਟੀ ਦਾ ਘੜਾ ਨਾਸ ਹੁੰਦਾ ਨਾ, ਬਣਾਇਆ ਜਾਂਦਾ ਮਿੱਟੀ ਦਾ ਘੜਾ ਘੁਮਿਆਰ ਪਾਸੋਂ ਚੱਕ 'ਤੇ ਰੱਖ ਕੇ, ਫਿਰ ਜਦੋਂ ਉਹ ਬਣ ਜਾਂਦਾ ਫਿਰ ਟੁੱਟ ਜਾਂਦਾ, ਇਸ ਕਰਕੇ ਨਾਸ ਰੂਪ ਸਰੀਰ ਹੈ, ਜਾਗ ਰਚਨਾ ਸਭ ਝੂਠੀ ਆ, ਅਤੇ ਸਦਾ ਰਹਿਣ ਵਾਲਾ ਨਹੀਂ, ਸੁਪਨੇ ਜੋ ਸੰਸਾਰ ਹੀ ਹੈ। ਮ੍ਰਿਦ ਜਾਣ ਦਾ ਅਰਥ ਹੁੰਦਾ, ਮ੍ਰਿਦ ਨਾਮ ਮਿੱਟੀ ਦਾ ਹੁੰਦਾ, ਜਾਣਨਾ ਪੈਦਾ ਹੁੰਦਾ, ਭਾਵ ਜੋ ਮਿੱਟੀ ਤੋਂ ਪੈਦਾ ਹੋਇਆ ਉਹ ਕੀ ਆ, ਘੜਾ ਮਿੱਟੀ ਤੋਂ ਪੈਦਾ ਹੋਇਆ, ਮਿੱਟੀ ਦੇ ਘੜੇ ਵਾਂਗ ਮ੍ਰਿਦ ਜਾਨ, ਭਾਵ ਮਿੱਟੀ ਤੋਂ ਪੈਦਾ ਹੋਇਆ, ਭਾਵ ਘੜਾ, ਅਤੇ ਘੜੇ ਵਾਂਗੂ ਇਹ ਨਾਸ ਰੂਪ ਆ, ਇੱਦਾਂ ਸਮਝ ਲਓ, ਨਾਸ ਹੈ ਮ੍ਰਿਦ ਜਾਨ, ਪਰ ਜੜ ਆ, ਇੱਕ ਤਾਂ ਜੜ ਆ ਪਰਣ ਪ੍ਰਣਾਮ, ਫਿਰ ਬਦਲਣ ਵਾਲਾ, ਸਮੇਂ ਸਮੇਂ ਨਾਲ ਬਦਲਦਾ, ਛੋਟੇ ਤੋਂ ਵਾਧਾ, ਵਾਧੇ ਤੋਂ ਜੋ ਕਿਸ਼ੋਰ ਅਵਸਥਾ, ਜਵਾਨੀ, ਵੱਡੇ ਗ੍ਰਹਿਸਥ ਤੋਂ ਕਿੱਦਾਂ ਦਾ ਸਰੀਰ ਹੋ ਜਾਂਦਾ, ਫਿਰ ਵਡੇਪਾ ਆ ਜਾਂਦਾ, ਫਿਰ ਘੱਟਦਾ ਘੱਟ ਜਾਂਦਾ, ਵਾਧੇ ਤੋਂ ਘੱਟਦਾ, ਜਿਵੇਂ ਛੇ ਰੂਪਾਂ ਵਿੱਚ ਬਦਲ ਹੀ ਜਾਂਦਾ ਇਹਦੇ, ਪਹਿਲਾਂ ਕੇਸ ਕਾਲੇ, ਫਿਰ ਚਿੱਟੇ, ਇੱਦਾਂ ਬਦਲ, ਪ੍ਰਣਾਮ ਬਦਲਣ ਰੂਪ ਆ, ਫਿਰ ਨਾਸ ਰੂਪ ਵੀ ਆ, ਮ੍ਰਿਦ ਜਨ, ਅਤੇ ਮ੍ਰਿਦ ਜਾਂ ਤਾਂ ਮ੍ਰਿਦ ਨਾਲ ਮਿੱਟੀ ਤੋਂ ਜਨ ਕੇ ਪੈਦਾ ਆ, ਪਾ ਜੋ ਘੜਾ ਉਹ ਘੜੇ ਵਾਂਗੂ ਨਾਸ ਰੂਪ ਆ, ਜਿਵੇਂ ਘੜਾ ਟੁੱਟਦਾ ਭਜਦਾ ਹੈ।
चेतन एक रस अवै आत्म अवै आत्म ये पाठ है ऐड़ा ववा यैया तो वह बनूगा अवै पाठ क्योंकि वैव नाम हुंदा अंगा दा ते अवै नाम हुंदा अंगा तो रैत ऐड़ा ववा यैया ठीक है जी। अवै नाम अवै कहना उस विच ते क्योंकि व वबा जइया जे हो गए तो फिर बनूगा पाठ वै जिदा ददा जइया द इस तरह तिथे अड़ा ना लगा अवै हो जू पाठ। कहते सुन भी तेरा जड़ा ब्रह्म स्वरूप आत्मा वो तो सदा ही चेतन है ये जड़ है भाव इनू आत्मा का आसर करके सही चलता नहीं तो खत्म हो जाता प्या मरिया वेले प्या हों जड़ होकर कुछ नहीं करता ते तेरा कहते जो आत्मा ब्रह्म स्वरूप आ वह चेतन आना हालत एक रस आ फिर आवै ये शरीर के अंगा वाला वो की आ अंगा तो रहत है वै नाम अंग का आ नाम रहत अंगा तो रहत आ एक भी अर्थ आ तो अवै का अर्थ स्वरूप भी करते हैं भी एक रस तेरा चेत ब्रह्म स्वरूप जोड़ा चेतन एक रस तो किया जोड़ा आत्मा है तेरा अच्छे लिखना अवै आत्म आत्मा जोड़ा तेरा वह की अवै अंगा तो रह तो कोई अंग नहीं है अवै का स्वरूप भी आ जोड़ा आत्म स्वरूप तेरा चेतन है एक रस है घटता वाधा नहीं है शरीर एक रस नहीं ना बदलने रूप से दसिया ना भी घट छोटे तो व्डा व्डे छोटा इदा गांह दिखाता वह एक रस है एको ही रस रहा है जिमें कमरे च बत्ती जगाई हो चमका चमका ना मारे एक रस चानन जा रहे उन्हें एक रस कहें ता बिन यड़ संघात आत्म अनात्म अनात्म पाठ से आत्म पाठ नहीं गलत पाठ है अनात्म ता बिन यड़ संघात आत्म ता बिन यड़ संघात अनात्म अनात्म पाठ है ऐड़ा लादना नाल ऐड़ा नन्ने कन्ना ततम अनात्म पाठ है ता बिन पाव पाव ता गई उस पाव उसकी ब्रह्म स्वरूप जड़ा आत्मा वा उस आस ब्रह्म स्वरूप आत्मा तो बिन कहिए बिना जड़ा ये शरीर तो जड़ा है संघात नाम शरीर का ये जड़ा शरीर आ ते ये जड़ा संसार आ पाव उस ब्रह्म स्वरूप आत्मा तो बिना ये सारा संसार जड़ा वा वो जड़ आ ते जड़े अनात्म भाव जो आत्मा नहीं है वह की अनात्म अनात्म नाम हों पदार्था का हाँ जी जड़ का सारा जगती जड़ आ सारे शरीर जगत सारे शरीर जड़ी इसलिए जड़ आ मिथ्या है संघात अर्थ जिहड़ा ना वो इस तरह भी कर लेंदे विद्वान के संघात का अर्थ शरीर भी होंदा उदा ते संघात का अर्थ इकट्ठ भी होंदा वा उस ब्रह्म स्वरूप आत्मा तो बिना ये जिन्ना भी शरीर का इकट्ठ आना एक संघात की इकट्ठ जिन्ना भी इस संसार का इकट्ठ जिन्ना भी शरीर का इकट्ठ है ये भी जड़ रूप है तो अनात्म अनात्म दार्थ की आ अनात्म दार्थ भी इतने जड़ी करी फिरते पदा अनात्म दार्थ हों जो आत्मा नहीं है जो आत्मा नहीं होगी अनात्म आत्मा एक जा चेतन बाकी सब जाड़ी है पर बाकी सारा जड़ स्वरूप ही है उस ब्रह्म तो बिना ये जड़ा जड़ सारा जगत आ ये जड़ आ ਅਤੇ ਪਦਾਰਥਾਂ ਦਾ ਹੀ ਇਕੱਠ ਆ। ਇਸ ਛਾਂ ਦੇ ਵਿੱਚ ਵੀ ਮਨ ਵੀ ਇੱਦਾਂ ਪ੍ਰਸ਼ਨ ਹੀ ਆ ਕਿ ਵੀ ਸਥੂਲ ਸਰੀਰ ਜਿਹੜਾ ਵੀ ਉਹ ਮੇਰਾ ਆਤਮਾ ਦੇ ਕਹਿੰਦੇ ਭੂਤ ਨੂੰ ਕਹਿ ਭੂਤ ਅਮੂਤਨ, ਇਹ ਮਨ ਆ, ਇਹ ਜੋ ਸੰਸਾਰ ਆ, ਇਹਦੇ ਜਿਹੜੇ ਪੰਜ ਭੂਤ ਆ ਨਾ, ਜਲ ਅਪ ਬਾਏ ਪ੍ਰਥਮੀ ਆਕਾਸਾ, ਅਪ ਤੇਜ ਬਾਏ ਪ੍ਰਥਮੀ ਆਕਾਸਾ, ਭਾਵ ਅੱਗ ਪਾਣੀ ਧਰਤੀ ਆਕਾਸ਼ ਅਤੇ ਹਵਾ, ਜਿਹੜੇ ਪੰਜ ਤੱਤ ਆ, ਇਹ ਪੰਜ ਤੱਤਾਂ ਦਾ ਜਿਹੜਾ ਪੁੱਤਰ ਆ, ਪੰਜ ਤੱਤਾਂ ਦਾ ਪੁੱਤਰ ਆ ਸਰੀਰ, ਭੂਤ ਭਾਵ ਪੁੱਤਰ ਜਾਂ ਭੂਤ ਭਾਵ ਕਾਰਜ, ਪੰਜ ਤੱਤਾਂ ਦਾ ਕਾਰਜ ਆ, ਇਸ 'ਤੇ ਹੀ ਇਹ ਅਮੂਤਨ ਗਈ ਜਾੜਿਆ। ਹਾਂਜੀ, ਅਤੇ ਜੜ ਪ੍ਰਣਾਮ, ਅਤੇ ਜੋ ਜੜ ਆ ਉਹ ਪ੍ਰਣਾਮ, ਇਸ ਲਈ ਜਿਹੜਾ ਵੀ ਪ੍ਰਣਾਮ, ਜਿਹੜਾ ਇਹ ਜਿਹੜਾ ਸੰਸਾਰ ਜਾਂ ਸਰੀਰ ਆ, ਸੰਸਾਰ ਅਤੇ ਲਾਲੋ ਜਾਂ ਸਰੀਰ ਦਾ ਲਾਲ ਇੱਕੋ ਗੱਲ ਹੀ ਆ, ਕਿਉਂਕਿ ਸਾਰਾ ਸੰਸਾਰ ਸਰੀਰਾਂ ਵਾਲਾ ਹੀ ਆ, ਇਸ ਕਰਕੇ ਵੀ ਇਹ ਜਿਹੜਾ ਸੰਸਾਰ ਜੜ ਰੂਪ ਆ, ਪ੍ਰਣਾਮ ਫਿਰ ਬਦਲਣ ਵਾਲਾ, ਸਰੀਰ ਵੀ ਬਦਲਦਾ ਆ ਅਤੇ ਘੱਟਦਾ ਵੱਧਦਾ ਆ, ਨਾਸ ਰੂਪ ਆ, ਕਿਵੇਂ ਵਿਧ ਜਾਣ, ਮਿੱਟੀ ਤੋਂ ਪੈਦਾ ਘੜੇ ਵਾਂਗੂ, ਅਤੇ ਤੇਰਾ ਜੋ ਬ੍ਰਹਮ ਸਰੂਪ ਆਤਮਾ ਉਹਦੇ ਕਹਿੰਦੇ ਚੇਤਨ ਏਕ ਰਸ ਅਵੈ ਆਤਮ, ਅਵੈ ਆਤਮ ਉਹਦੇ, ਤੇਰਾ ਜੋ ਬ੍ਰਹਮ ਸਰੂਪ ਆਤਮਾ ਉਹਦੇ ਚੇਤਨ ਆ, ਅਤੇ ਸਾਰੇ ਜਿਹੜੇ ਆ ਪ੍ਰਾਣ ਆਦਿਕ ਇੰਦਰੀਆਂ ਉਹਨਾਂ ਦੀ ਅਵਸਥਾ ਇੱਕ ਰਸ ਵਿਆਪਕ ਆ, ਸਾਰੇ ਪਾਸੇ ਤੇਰਾ ਆਤਮਾ ਇੱਕ ਰਸ ਵਿਆਪਕ ਆ, ਕਿਤੇ ਘੱਟ ਵੱਧ ਨਹੀਂ ਹੈਗਾ, ਕਿਉਂਕਿ ਉਹ ਪ੍ਰਣਾਮ ਘੱਟਦਾ ਵੱਧਦਾ ਨਾ, ਪਰ ਇੱਕ ਰਸ ਆ। ਹੈਂ, ਫਿਰ ਕੀ ਆ ਵੀ ਆਤਮ ਦੇ ਅਰਥ ਲਾ ਲਿਆ, ਅਵੈ ਵੀ ਅੰਗਾਂ ਦਾ ਰੂਪ ਆ, ਅਤੇ ਅਵੈਧ ਅਰਥ ਦਾ ਸਰੂਪ ਦਾ ਭਾਵ, ਅਵੈਧ ਅਰਥ ਰੂਪ ਵੈ ਨਾਮ ਹੁੰਦਾ ਵਾ, ਤੁਸੀਂ ਲਾ ਲਓ ਅੰਗਾਂ ਦਾ, ਅੰਗਾਂ ਤੋਂ ਰਹਿਤ ਆ ਆਤਮਾ, ਅਤੇ ਵੈ ਨਾਮ ਹੁੰਦਾ ਰੂਪ ਦਾ, ਅਤੇ ਆਨਾਮ ਹੁੰਦਾ ਰਹਿਤਾ, ਰੂਪਾਂ ਤੋਂ ਰਹਿਤ, ਭਾਵ ਅਰੂਪ ਆ, ਤਾ ਬਿਨਾ ਭਾਵ ਤੇਸ ਤੇਰੇ ਆਤਮ ਸਰੂਪ ਤੋਂ ਬਿਨਾ, ਤਾ ਬਿਨ ਭਾਵ ਉਸ ਬ੍ਰਹਮ ਸਰੂਪ ਤੋਂ ਬਿਨਾ, ਇਹ ਜਿੰਨਾ ਵੀ ਸਾਰਾ ਸੰਘਾਤ ਆ, ਸਾਰਾ ਸੰਘਾਤ ਭਾਵ ਸਰੀਰ ਆ, ਇਹ ਅਨਾਤਮ ਕਹੀਏ ਜੜ ਆ ਅਤੇ ਮਿੱਥਿਆ ਹੈ, ਤਾਂ ਬਿਨ ਉਸ ਬਿਨਾ, ਉਸ ਬ੍ਰਹਮ ਤੋਂ ਬਿਨਾ ਇਹ ਜੋ ਜੜ ਸਰੂਪ ਸੰਘਾਤ ਕੇ ਸਰੀਰ ਹੈ ਨਾ, ਇਹ ਅਨਾਤਮ ਕਹੀ ਜੜ ਆ, ਜਾਂ ਉਸ ਬ੍ਰਹਮ ਤੋਂ ਬਿਨਾ ਜੋ ਇਹ ਜੜ ਸੰਸਾਰ ਆ, ਜੜ ਸੰਸਾਰ ਦਾ ਜੋ ਜੜ ਸੰਸਾਰ ਦਾ ਜੋ ਸੰਘਾਤ ਇਕੱਠ ਆ, ਇਹ ਅਨਾਤਮ ਕਹੀਏ ਜੜ ਆ, ਅਤੇ ਇਹ ਸੰਘਾਤ ਦਾ ਅਰਥ ਸਰੀਰ ਵੀ ਹੁੰਦਾ, ਜੇ ਸੰਘਾਤ ਦਾ ਅਰਥ ਇਕੱਠ ਹੀ ਹੁੰਦਾ, ਉਸ ਤੋਂ ਬਿਨਾ, ਉਸ ਬ੍ਰਹਮ ਤੋਂ ਬਿਨਾ ਇਹ ਵੀ ਜਿਹੜਾ ਇਹ ਸੰਘਾਤ ਇਕੱਠ ਆ ਜੜ ਰੂਪ ਸੰਸਾਰ ਦਾ, ਇਹ ਅਨਾਤਮ ਕਹੀਏ ਜੜ ਆ, ਅਤੇ ਅਨਾਤਮ ਕਹੀਏ ਮਿੱਥਿਆ, ਇੱਦਾਂ ਸਮਝ ਲਓ। ਮਤਲਬ ਤੇਰਾ ਆਤਮ ਸਰੂਪ ਜਿਹੜੇ ਆ, ਤੇਰਾ ਆਤਮ ਸਰੂਪ ਸਰੀਰ, ਆਤਮ ਸਰੂਪ ਦੇ ਵਿੱਚ ਸਰੀਰ ਤੋਂ ਲੈ ਕੇ ਜਿੰਨਾ ਵੀ ਅੰਤਕਰਨ ਆਦਿਕ ਆ, ਇਹ ਸੰਸਾਰ ਸੰਸਾਰ ਆ, ਇਹ ਰੱਸੀ ਵਿੱਚ ਸੱਪ ਦੀ ਨਿਆਈ ਆ, ਮਤਲਬ ਤੇਰਾ ਆਤਮ ਸਰੂਪ ਰੱਸੀ ਆ, ਅਤੇ ਇਹ ਸੰਸਾਰ ਕੀ ਆ, ਸੱਪ ਦੀ ਨਿਆਈ ਆ। ਜਦੋਂ ਰੱਸੀ ਦਾ ਗਿਆਨ ਹੋ ਜਾਵੇ, ਜਿਵੇਂ ਸੱਪ ਵਿੱਚ ਲੀਨ ਹੋ ਜਾਂਦਾ, ਵੀ ਬ੍ਰਹਮ ਦਾ ਗਿਆਨ ਹੋ ਜਾਵੇ, ਆਤਮ ਦਾ ਸਰੂਪ ਦਾ ਗਿਆਨ ਹੋ ਜਾਵੇ, ਅਤੇ ਸਰੀਰ ਰੂਪ ਸੱਪਾਂ ਦਾ ਆਤਮਾ ਰੂਪ ਰੱਸੀ ਦੇ ਵਿੱਚ ਲੀਨਤਾ ਹੀ ਹੋ ਜਾਂਦੀ ਹੈ। ਅੱਗੇ ਫਿਰ ਕਹਿੰਦੇ ਸਤੋ ਸਤੋ ਅੰਸ਼ ਭੂਤਨ ਕੀ ਜੋ ਹੈ, ਅੱਗੇ ਪ੍ਰਸ਼ਨ ਫਿਰ ਮੰਨ ਲਓ ਜਗਿਆਸੂ ਕਰਦਾ ਵੀ ਸੂਖਮ ਸਰੀਰ ਜਿਹੜਾ ਵਾ ਮੇਰਾ, ਕੀ ਉਹ ਆਤਮਾ ਮੇਰਾ, ਅਤੇ ਇਹਦਾ ਅਰਥ ਵੀ ਹੁਣ ਕਰਨ ਲੱਗੇ, ਇਹ ਮੇਰਾ ਜਿਹੜਾ ਸੂਖਮ ਸਰੀਰ 17 ਤੱਤਾਂ ਦਾ, ਕੀ ਉਹ ਮੇਰਾ ਆਤਮਾ, ਅਤੇ ਕਹਿੰਦੇ ਸੁਣੋ ਸਤੋ ਅੰਸ਼ ਭੂਤਨ ਕੀ ਜੋ ਹੈ, ਇਹ ਮਨ ਤੇਰਾ, ਇਹ ਸਰੀਰ ਤੱਤਾਂ ਦਾ ਜਿਹੜੇ ਤੱਤ ਆ ਨਾ ਸੂਖਮ ਤੱਤ, ਮਤਲਬ ਪ੍ਰਸ਼ਨ ਹੀ ਆ ਵੀ ਕਿ ਸੂਖਮ ਸਰੂਪ ਜਿਹੜਾ ਮੇਰਾ ਉਹੀ ਆਤਮਾ, ਤੇ ਕਹਿੰਦੇ ਉੱਤਰ ਸਤੋ ਅੰਸ਼ ਭੂਤਨ ਕੀ ਜੋ ਹੈ, ਤੱਤਾਂ ਦੀ ਜਿਹੜੇ ਪੰਜ ਤੱਤ ਆ ਭੂਤਨ ਕੀ, ਤੱਤਾਂ ਦੀ ਪੰਜ ਤੱਤ ਜਿਹੜੇ ਚਾਰ ਪ੍ਰਿਥਵੀ ਪੰਜ ਮਹਾਂਤੱਤ ਭੂਤ ਆ, ਉਹਨਾਂ ਪੰਜ ਤੱਤਾਂ ਦੀ ਜੋ ਸਤੋ ਅੰਸ਼ ਆ, ਸਤੋ ਅੰਸ਼ ਇੱਕ ਰਜੋ ਗੁਣ ਆ ਇੱਕ ਸਤੋ ਗੁਣ, ਸਤੋ ਜਿਹੜੀ ਆ ਸਤੋ ਗੁਣੀ ਅੰਸ਼ ਆ, ਉਸ ਤੋਂ ਹੀ ਸਤੋ ਅੰਸ਼ ਭੂਤਨ ਕੀ, ਕਿਉਂਕਿ ਉਹਨਾਂ ਦੇ 17 ਪੰਜ ਪ੍ਰਾਣ ਪੰਜ ਗਿਆਨ ਇੰਦਰੇ ਪੰਜ ਪ੍ਰਾਣ ਪੰਜ ਕਰਮ ਇੰਦਰੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ 10 ਅਤੇ ਪੰਜ ਪ੍ਰਾਣ ਦੇ ਮਨ ਦੇ ਬੁੱਧ ਇਹ ਅੰਤਕਰਨ 'ਚ ਆ ਜਾਂਦਾ। ਹਾਂਜੀ, ਅਤੇ ਉਹ ਸਤੋ ਅੰਸ਼ ਭੂਤਨ ਵੀ ਅੰਤਕਰਨ ਮੇਰਾ ਸਰੀਰ ਆ, ਜਾਂ ਵੀ ਮੇਰਾ ਅੰਤਕਰਨ ਮੇਰਾ ਆਤਮਾ, ਜਾਂ ਵੀ ਸੁਖ ਸਰੀਰ ਮੇਰਾ ਆਤਮਾ, ਅਤੇ ਕਹਿੰਦੇ ਸਤੋ ਅੰਸ਼ ਭੂਤਨ ਕੀ ਜੋ ਹੈ, ਜੋ ਪੰਜ ਤੱਤਾਂ ਦੀ ਜੋ ਸਤੋ ਅੰਸ਼ ਹੈ ਨਾ, ਸੁਣ ਤਾਤ ਕਹੀਏ ਉਸ ਤੋਂ, ਤਾਤ ਕਹੀਏ ਉਸ ਅਤੇ ਕਹੀਏ ਤੋਂ, ਉਸ ਤੋਂ ਹੀ ਭਾਵ ਪੰਜ ਤੱਤਾਂ ਦੀ ਸਤੋ ਗੁਣ ਜਿਹੜੀ ਅੰਸ਼ ਹੈ, ਉਸ ਸਤੋ ਗੁਣ ਅੰਸ਼ ਤੋਂ ਹੀ ਅੰਤ ਹੈ ਸਕਰਨ ਪਾਇਓ ਹੈ, ਅੰਤ ਹੈ ਕਰਨ ਤੇਰਾ ਪੈਦਾ ਹੋਇਆ, ਮਨ ਬੋਧ ਜਿਤ ਅਹੰਕਾਰ ਰਾਗ ਦਵਹਿ ਕੋ ਕੋਖ ਸੋ ਜਾਂ ਦੇ ਕਹੀਏ, ਜਿਸ ਕਰਕੇ ਉਹ ਜਿਹੜਾ ਅੰਤ ਹੈ ਕਰਨ ਹੈ ਉਹ ਰਾਗ ਅਤੇ ਦਵੈਕ, ਰਾਗ ਦਵੈਸ਼ ਦਾ ਅਤੇ ਕੋਖ ਕਹੀਏ ਕਾਰੀ ਆ, ਸੋ ਜਾਂ ਜਿਸ ਕਰਕੇ ਸੋ ਕਹੀਏ, ਉਹ ਜਿਹੜਾ ਅੰਤ ਹੈ ਕਰਨ ਉਹਦਾ ਰਾਗ ਦਵੈਸ਼ ਦਾ ਕੋਖ ਕਹੀਏ ਕਾਰੀ ਆ, ਕਿਉਂਕਿ ਜਿਹੜਾ ਨਾ ਛੇ ਧਰਮ ਆ, ਮਨ ਦਾ ਕਰ ਧਰਮ ਆ, ਸੰਕਲਪ ਵਿਕਲਪ ਬੁੱਧੀ ਧਰਮ ਨਿਰਣੇ ਕਰਨਾ, ਅਤੇ ਪਰਾ ਦੁੱਖ ਸੁੱਖ ਕਈ ਕੁਝ ਮਨ ਵਿੱਚ ਹੀ ਪੈਦਾ ਹੁੰਦਾ ਨਾ, ਰਾਗ ਕਦੀ ਮੋਹ ਆ ਗਿਆ, ਕਦੀ ਦਵੈਸ਼ ਈਰਖਾ ਆ ਗਈ, ਕਦੀ ਅਹੰਗ ਬਿਰਦੀ ਆ ਗਈ, ਕਹਿੰਦੇ ਜਿਸ ਕਰਕੇ ਅੰਤ ਕਹਾਣੀ ਰਾਗ ਦਵੈਸ਼ ਦਾ ਘਰ ਆ, ਉਹ ਅੰਤ ਕਹਾਣੀ ਰਾਗ ਦਵੈਸ਼ ਦਾ ਘਰ ਆ, ਅਤੇ ਇਸ ਕਰਕੇ ਉਹ ਅੰਤ ਕਹਾਣ ਰਾਗ ਦਵੈਸ਼ ਦਾ ਘਰ ਆ, ਅਤੇ ਦੱਸਦੇ ਹਾਂ ਸੋਭੇ, ਸੋਭੇ ਕਹੀਏ ਉਹ ਵੀ ਜਿਹੜਾ ਅੰਤ ਕਰਨ ਹੈ ਰਾਵ ਰੂਪ ਨਾ ਤਾਂ ਦੇ, ਤਾਂ ਤੇ ਕਹੀਏ ਇਸ ਕਰਕੇ, ਤਾਂ ਕਹੀਏ ਇਸ ਅਤੇ ਕਹੀਏ ਕਰਕੇ, ਇਸ ਕਰਕੇ ਸੋ ਵੀ ਉਹ ਜਿਹੜਾ ਅੰਤ ਕਰਨ ਹੈ ਜੋ ਰਾਗ ਦਵੈਸ਼ ਦਾ ਘਰ ਹੀ ਹੈ, ਰਾਵ ਰੂਪ ਨਾ, ਰਾਵ ਰੋ ਕਹੀਏ ਆਪਦਾ ਰੂਪ ਨਹੀਂ, ਉਹ ਵੀ ਤੇਰਾ ਸਰੂਪ ਨਹੀਂ ਹੈ, ਭਾਵ ਤੂੰ ਤੇ ਅੰਤ ਕਰਨ ਨੂੰ ਪ੍ਰਕਾਸ਼ਨ ਵਾਲਾ ਹੈ, ਇਹਦਾ ਸਾਖੀ ਹੈ, ਸਾਖੀ ਰੂਪ ਹੋ ਕੇ ਇਹਦਾ ਦ੍ਰਿਸ਼ਟਾ ਰੂਪ ਆ, ਤੂੰ ਉਹ ਵੀ ਸਰੀਰ ਸੂਖਮ ਸਰੀਰ ਬਣੀ ਆ, ਉਹਨੂੰ ਤੂੰ ਉਸ ਵਿੱਚ ਸੂਖਮ ਸਰੀਰ ਬਣੀ ਆ, ਭਾਵ ਤੂੰ ਤੇ ਤਿੰਨਾਂ ਸਰੀਰਾਂ ਤੋਂ ਪਰੇ ਆ, ਪੰਜ ਤੱਤਾਂ ਦਾ ਜਿਹੜਾ ਪ੍ਰਤੱਖ ਸਰੀਰ ਦਿਸ ਰਿਹਾ ਸਾਡਾ ਇਹ ਹੈ ਸਥੂਲ ਸਰੀਰ, ਸੂਖਮ ਸਰੀਰ ਜਿਹੜਾ ਅੰਦਰਲਾ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਪੰਜ ਪ੍ਰਾਣ ਮਨ ਬੋਧ ਚਿਤ ਅਹੰਕਾਰ ਅੰਧਿਆ ਕਰਨ ਭਾਵ, ਇਹ ਤੱਤਾਂ ਦਾ ਜਿਹੜਾ ਸੂਖਮ ਸਰੀਰ ਇਹ ਵੀ ਨਹੀਂ ਆ, ਕਿਉਂਕਿ ਤੂੰ ਇਹਨੂੰ ਪ੍ਰਕਾਸ਼ਨ ਵਾਲਾ ਇਹ ਵੀ ਜਾੜੀ ਆ, ਕਿਉਂਕਿ ਇਹ ਪੰਜ ਤੱਤਾਂ ਦੀ ਹੀ ਪੈਦਾਸ਼ ਆ ਸਤੋ ਗੁਣ ਅੰਸ਼ ਤੋਂ, ਅਤੇ ਜਦੋਂ ਉਹਦੀ ਜੜ ਦੀ ਪੈਦਾਸ਼ ਜੜ ਉਹ ਜੜੀ ਹੁੰਦਾ ਹੈ, ਇਸ ਕਰਕੇ ਤੂੰ ਇੱਕ ਰਾਸ ਚੇਤਨ ਸਰੂਪ ਤੈਨੂੰ ਹੁਣੇ ਦੱਸਿਆ ਕੋਈ ਤੇਰਾ ਰੂਪ ਨਹੀਂ ਹੈ, ਕਾਰਜ ਦੁਆਰਾ ਜਿਸਨ ਮਾਨਾ, ਕਾਰਜ ਦੁਆਰਾ, ਕਾਰਜ ਦੁਆਰਾ ਜਿਸ ਕਹਿੰਦੇ ਕਾਰਜ ਦੇ ਦੁਆਰਾ ਜਿਸਦਾ ਅਨੁਮਾਨ ਲਾਇਆ ਜਾਂਦਾ, ਅਨੁਮਾਨ ਕਰਕੇ ਵੀ ਜਿਸਦਾ ਗਿਆਨ ਹੋਵੇ, ਜਿਵੇਂ ਵੇਖੋ ਧੂੰਏ ਨੂੰ ਵੇਖ ਕੇ ਅੱਗ ਦਾ ਗਿਆਨ ਹੁੰਦਾ, ਅਤੇ ਅਨੁਮਾਨ ਇੱਕ ਪ੍ਰਮਾਣ ਆ, ਛੇ ਪ੍ਰਮਾਣਾਂ 'ਚ ਪ੍ਰਮਾਣ ਆ ਅਨੁਮਾਨ, ਕਾਰਜ ਦੁਆਰਾ ਜਿਸ ਅਨੁਮਾਨ, ਕਹਿੰਦੇ ਵੀ ਕਾਰਜ ਦੇ ਦੁਆਰਾ ਜਿਸ ਦਾ ਅਨੁਮਾਨ ਲਾਇਆ ਜਾਂਦਾ, ਨਾ ਤਰ ਸੋ ਪ੍ਰਤੱਖ ਭਾਨਾ, ਨਾ ਤਰ ਨਹੀਂ ਤਾਂ ਤਾਰ ਪਈਏ ਕਹੀਏ ਨਾ ਤਰਪਾਠ ਇਕੱਠਾ ਹੁੰਦਾ, ਭਾਵ ਨਹੀਂ ਤਾਂ ਸੋ ਨਹੀਂ ਤੇ ਕਹਿੰਦੇ ਨਹੀਂ ਤਾਂ ਕਾਰਜ ਦਾ ਜਿਸਦਾ ਅਨੁਮਾਨ ਲੈ ਜਾਂਦਾ, ਨਹੀਂ ਤਾਂ ਕਹਿੰਦੇ ਉਹ ਪ੍ਰਤੱਖ ਅਭਾਨਾ ਕਹੀਏ ਪ੍ਰਤੀਤ ਨਹੀਂ ਹੁੰਦਾ। ਕੀ ਨਹੀਂ ਪ੍ਰਤੀਤ ਹੁੰਦਾ? ਕੌਣ? ਬਿਬ ਉਪਾਦ ਕੋ ਕਾਰਨ ਜੋ ਹੈ। ਬਿਬ ਕਹਿੰਦੇ ਦੋਵੇਂ ਉਪਾਧੀਆਂ, ਸੂਖਮ ਸਥੂਲ ਸਰੀਰ ਦੋ ਉਪਾਧੀਆਂ ਨਾ, ਇਹਨਾਂ ਦੇ ਕਹਿੰਦੇ ਦੋਵਾਂ ਉਪਾਧੀਆਂ ਦਾ ਜੋ ਕਾਰਨ ਆ, ਕਾਰਨ ਦੇਖਣਾ ਆਤਮ ਸੋ ਹੈ। ਕਹਿੰਦੇ ਉਹ ਜਿਹੜਾ ਆਤਮ ਹੈ ਉਹ ਤੇਰਾ, ਉਹ ਕਾਰਨ ਦੇ ਵੀ ਨਹੀਂ ਹੈ। ਉਹ ਕਾਰਨ ਸਰੀਰ ਵੀ ਕਹਿੰਦੇ ਤੇਰਾ ਆਤਮਾ ਨਹੀਂ। ਹੁਣ ਮੈਂ ਥੋੜ੍ਹਾ ਸਮਝਾਉਂਦਾ ਤੁਹਾਨੂੰ ਕਿ ਕਾਰਜ ਦੁਆਰਾ ਜਿਸਾ ਨ ਮਾਨਣਾ। ਕਾਰਜ ਕੀ ਹੈ? ਵੇਖੋ ਹੁਣ, ਸਥੂਲ ਅਤੇ ਸੂਖਮ, ਇਹ ਕਿਹਦੇ ਕਿਹਦੇ ਕਾਰਜ ਆ? ਕਾਰਨ ਸਰੀਰ ਦੇ। ਹਾਂਜੀ, ਅਤੇ ਕਾਰਜ ਤੋਂ ਬਿਨਾਂ ਕਾਰਨ ਜਾਣਿਆ ਨਹੀਂ ਜਾਂਦਾ। ਅੱਜ ਕੋਈ ਆਪਾਂ ਕੰਮ ਕਰਦੇ ਹਾਂ ਵੀ ਆ ਕਹਿੰਦੇ ਵੀ ਆ ਫਲਾਣਾ ਮੰਜਾ ਬਣਿਆ, ਆਖਿਰਕਾਰ ਇਹ ਜਿਹੜਾ ਮੰਜਾ ਬਣਿਆ ਇਹਨੂੰ ਕਿਸੇ ਨੇ ਬਣਾਇਆ ਹੀ ਨਾ, ਇਹਦਾ ਕੋਈ ਕਾਰਨ ਤਾਂ ਹੈ ਨਾ। ਘੜਾ ਬਣਦਾ ਉਹਨੂੰ ਬਣਾਉਣ ਵਾਲਾ ਕਾਰਨ ਤਾਂ ਹੈ ਹੀ ਨਾ, ਮਿੱਟੀ ਉਹਦਾ ਕਾਰਨ ਹੈ ਨਾ ਘੜੇ ਦਾ। ਮਿੱਟੀ ਤੋਂ ਬਿਨਾਂ, ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ, ਅਤੇ ਕਾਰਜ ਤੋਂ ਬਿਨਾਂ ਕਾਰਨ ਸਿੱਧ ਨਹੀਂ ਹੁੰਦਾ, ਅਤੇ ਕਾਰਨ ਤੋਂ ਬਿਨਾਂ ਕਾਰਜ ਸਿੱਧ ਨਹੀਂ ਹੁੰਦਾ। ਇਹ ਸੰਸਾਰ ਦੀ ਪੈਦਾ ਹੋਣਾ ਹੀ ਦੱਸਦਾ ਵੀ ਇਹਦਾ ਕੋਈ ਕਾਰਨ ਹੈ, ਉਹ ਹੈ ਬ੍ਰਹਮ। ਅਤੇ ਬ੍ਰਹਮ ਕਾਰਨ ਤੋਂ ਪਤਾ ਲੱਗਦਾ ਵੀ ਉਹਦਾ ਕਾਰਜ ਇਹ ਸੰਸਾਰ ਆ, ਕਿਉਂਕਿ ਉਹ ਤੋਂ ਬਿਨਾਂ ਇਹਦੀ ਰਚਨਾ ਕੋਈ ਕਰ ਨਹੀਂ ਸਕਦਾ। ਅਤੇ ਕਾਰਜ ਦੁਆਰਾ ਜੇ ਸਾਨੂੰ ਮਾਨਣਾ, ਸਥੂਲ ਸਰੀਰ ਅਤੇ ਸੂਖਮ ਸਰੀਰ ਕੀ ਕਾਰਜ ਆ, ਅਤੇ ਇਹਨਾਂ ਕਾਰਜ ਦੁਆਰਾ ਹੀ ਜਿਸ ਕਹਿੰਦੇ ਕਾਰਨ ਸਰੀਰ ਦਾ ਅਨੁਮਾਨਾ ਕਹੀਏ ਗਿਆਨ ਹੁੰਦਾ ਹੈ। ਜਿਸ ਕਾਰਨ ਸਰੀਰ ਦਾ ਅਨੁਮਾਨ ਗਿਆਨ ਹੁੰਦਾ ਹੈ, ਕਿਉਂਕਿ ਪਿਛੇ ਐਂਡ 'ਤੇ ਲਿਖਿਆ ਨਾ ਕਾਰਨ ਦੇ ਨਾ ਆਤਮ ਸੋ ਹੈ, ਤਾਂ ਉੱਥੋਂ ਮਤਲਬ ਇਹ ਤਾਂ ਉੱਥੇ ਮਤਲਬ ਕਾਰਨ ਦੇ ਦਾ ਦੱਸਦੇ ਉੱਤੋਂ ਸ਼ੁਰੂ ਕੀਤਾ ਵੀ ਇਸ ਕਰਕੇ ਆਪਾਂ ਕੋਲੋਂ ਲਾਉਣਾ ਵੀ ਕਾਰਜ, ਜੋ ਕਾਰਜ ਹੈ ਸੂਖਮ ਅਤੇ ਸਥੂਲ ਸਰੀਰ ਹੈ, ਉਸ ਕਾਰਜ ਦੁਆਰਾ ਜਿਸ ਕਾਰਨ ਸਰੀਰ ਦਾ ਅਨੁਮਾਨ ਲਾਇਆ ਜਾਂਦਾ ਗਿਆਨ ਹੁੰਦਾ ਵਾ ਵੀ ਜੇ ਕਾਰਜ ਹੈ ਤਾਂ ਕੋਈ ਜਿਹੜਾ ਕਾਰਨ ਵੀ ਹੈ, ਉਹ ਕਾਰਨ ਕੀ? ਦੋਵਾਂ ਸਰੀਰਾਂ ਦਾ ਕਾਰਨ ਸਰੀਰ, ਅਵਿਦਿਆ ਜਿਹਨੂੰ ਕਹਿੰਦੇ ਆ, ਉਹ ਅਵਿਦਿਆ ਦੇ ਕਰਕੇ ਦੋਵੇਂ ਸਰੀਰ ਪ੍ਰਾਪਤ ਹੁੰਦੇ। ਨਾ ਤਰ ਸੋ ਪ੍ਰਤੱਖ ਪਾਨਾ, ਨਾ ਤਰ ਪਾਠ ਕਰ ਲਾ ਇਕੱਠਾ ਕਰਨ, ਨਹੀਂ ਤਾਂ ਕਹਿੰਦੇ ਜਿਹੜਾ ਸੂਖਮ ਅਤੇ ਸਥੂਲ ਸਰੀਰ ਆ ਰੂਪੀ ਕਾਰਜ ਆ, ਉਹ ਕਾਰਜ ਤੋਂ ਬਿਨਾਂ ਉਸ ਸੋ ਕਹੀਏ ਉਹ ਜਿਹੜਾ ਕਾਰਨ ਸਰੀਰ ਆ ਉਹਦਾ ਪ੍ਰਤੱਖ ਹੈ ਸਾਕਸ਼ਾਤ ਅਭਾਨਾ ਕਹੀਏ ਜਾਣਿਆ ਨਹੀਂ ਜਾਂਦਾ। ਕਾਰਨ ਸਰੀਰ ਦਾ ਜਾਣਿਆ ਨਹੀਂ ਜਾਂਦਾ, ਕਾਰਨ ਸਰੀਰ ਸੂਖਮ ਸਥੂਲ ਤੋਂ ਜਾਣੇ ਵੀ ਕਾਰਨ ਸਰੀਰ ਹੀ ਇਹਦਾ ਉਪਾਧੀਆਂ ਦਾ ਕਾਰਨ ਆ। ਜੇ ਇਹ ਕਾਰਨ ਨਾ ਹੋਵੇ ਤਾਂ ਕਿਵੇਂ ਕਾਰਜ ਹੋ ਸਕਦਾ? ਇਹ ਪੰਜ ਤੱਤ ਕਿਵੇਂ ਹੋ ਸਕਦੇ? ਕਿਵੇਂ ਸੂਖਮ ਸਥੂਲ ਹੋ ਸਕਦਾ? ਕਾਰਨ ਦੇ ਹੀ ਕਰਕੇ ਇਹ ਹੁੰਦਾ ਹੈ ਸਰੀਰ, ਦੋਵੇਂ ਸਰੀਰ ਤਿੰਨ ਦੇ ਹਨ ਸਾਡੀਆਂ, ਭਾਵ ਸੂਖਮ ਸਥੂਲ ਜਿਹੜਾ ਸਰੀਰ ਆ ਇਹ ਦੋਵੇਂ ਸਰੀਰ ਦੇ ਕਾਰਜ, ਇਹ ਕਾਰਜ ਤੋਂ ਬਿਨਾਂ ਉਸ ਕਾਰਜ ਸਰੀਰ ਦਾ ਪ੍ਰਤੱਖ ਜਾਣਿਆ ਨਹੀਂ ਜਾਂਦਾ, ਕਿਉਂਕਿ ਇਹ ਜਿਹੜਾ ਕਾਰਨ ਸਰੀਰ ਆ ਸਥੂਲ ਦ੍ਰਿਸ਼ਟੀ ਦਾ ਵਿਸ਼ੇ ਨਹੀਂ ਹੈ, ਦਿਖਦਾ ਨਹੀਂ ਅਸਲ ਵਿੱਚ, ਬ੍ਰਹਮ ਵੀ ਦਿਖਦਾ ਨਹੀਂ, ਕਾਰਨ ਹੈ ਪਰ ਦਿਖਦਾ ਨਹੀਂ, ਕਿਉਂਕਿ ਉਹ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ, ਗਮਨ ਗੋਚਰ ਆ ਨਾ। ਅਤੇ ਕਾਰਜ ਦੇ ਅਨੁਮਾਨ ਤੋਂ ਹੀ ਜਾਣਿਆ ਜਾ ਸਕਦਾ ਵਾ ਕਿ ਸਥੂਲ ਅਤੇ ਸੂਖਮ ਰੂਪ ਦੋਹਾਂ ਜਿਹੜੀਆਂ ਉਪਾਧੀਆਂ ਦਾ ਕਾਰਨ ਰੂਪ ਦੋ ਜੋ ਕਾਰਨ ਆ ਉਹ ਹੈ ਕਾਰਨ ਸਰੀਰ। ਬੇਬ ਉਪਾਦ ਦੋਵੇਂ ਉਪਾਧੀਆਂ, ਭਾਵ ਸੂਖਮ ਅਤੇ ਸਥੂਲ ਇਹ ਸਰੀਰ ਦੋਵਾਂ ਸਰੀਰਾਂ ਦੀਆਂ ਉਪਾਧੀਆਂ ਦਾ ਜੋ ਕਹਿੰਦੇ ਕਾਰਨ, ਕਾਰਨ ਜਿਸ ਕਰਕੇ ਦੋ ਸਰੀਰ ਹੋਏ ਆ ਕਾਰਨ ਦੇ, ਉਹ ਹੈ ਕਾਰਨ ਦੇ, ਉਹ ਕੀ ਆ? ਉਹ ਹੈ ਕਾਰਨ ਦੇ। ਅਤੇ ਉਹ ਜਿਹੜਾ ਕਾਰਨ ਸਰੀਰ ਆ, ਉਹ ਜਿਹੜਾ ਕਾਰਨ ਸਰੀਰ ਆ ਆਤਮ ਸੋ ਹੈ, ਨਾ ਆਤਮ ਸੋ ਹੈ, ਕਹਿੰਦੇ ਉਹ ਵੀ ਤੇਰਾ ਆਤਮਾ ਨਹੀਂ ਹੈ, ਕਾਰਨ ਦੇ ਜਿਹੜਾ ਉਹ ਵੀ ਤੇਰਾ ਆਤਮਾ ਨਹੀਂ ਹੈ, ਕਿਉਂਕਿ ਉਹ ਵੀ ਅਵਿਦਿਆ ਚੇਤਨ ਦੀ ਜਾ ਕੇ ਲੀਨ ਹੁੰਦੀ ਹੈ, ਚੇਤਨ ਤਿੰਨਾਂ ਸਰੀਰਾਂ ਤੋਂ ਵੱਖਰਾ ਹੈ, ਬਸ ਉਹਦੇ ਪ੍ਰਕਾਸ਼ਨ ਵਾਲਾ ਹੈ, ਉਹਦੇ ਅਕਿਰਿਆ ਹੈ, ਸਰੀਰ ਕਿਰਿਆਵਾਨ ਹੈ, ਵਿਦਿਆ ਕਰਕੇ ਸਾਨੂੰ ਸਰੀਰ ਮਿਲਦੇ ਹੈ, ਉਹਦਾ ਕੰਮ ਤਾਂ ਇੰਨਾ ਹੀ ਹੈ ਪ੍ਰਕਾਸ਼ ਕਰਨਾ, ਬਲਬਾਂ ਪੱਖਿਆਂ ਦਾ ਕੰਮ ਹੈ ਕਿਰਿਆ ਕਰਨੀ, ਬੱਤੀ ਦਾ ਕੰਮ ਖਾਲੀ ਪ੍ਰਕਾਸ਼ ਦੇ ਕੇ ਉਹਨਾਂ ਨੂੰ ਚਲਾਉਣਾ, ਅਤੇ ਉਹ ਵੀ ਪ੍ਰਕਾਸ਼ ਵੀ ਇਸ ਤਰ੍ਹਾਂ ਹੀ ਕਰ ਰਿਹਾ ਹੈ, ਚੇਤਨ ਵੀ ਇਸ ਤਰ੍ਹਾਂ ਕਰ ਰਿਹਾ। तीन अपाद विहीनो जो जो सूक्ष्म स्थूल स्थूल सूक्ष्म के कारण तीन देह ये तीन उपाधियां तीन उपाध तिना उपाधियों तो विहीनों के बवेद सहरी ला लेने विहीनों भाव जो रह दिया तिना उपाधि तो रह जो ब्राह्मण जा जो आत्मा तिना उपाधियों तो जो रह जो कि जो तिना उपाधियों तो विहीनों के रहते जो बिना है रूप निमा रूप तुम्हारो निश्चय सो कही ओ ही तेरा स्वरूप है तुम्हारो कही तेरा स्वरूप है तू निश्चय करके जान ला निश्चय पूर्वक ही तू जान ला भी ओही तेरा स्वरूप है उन्होंने ब्रह्म कह ला उन्होंने आत्मा कहते वह आत्मा ब्रह्म क्योंकि आत्मा परमात्मा का रूप ही है निश्चय करके वह ब्रह्म ही तेरा स्वरूप है न तत् ब्रह्म रूप निज त्याव है कहते तू उस अपने रूप अपने ब्रह्म रूप अपने रूप ब्रह्म तू त्यादा ही नहीं है न तत् ब्रह्म तत् का अर्थ आप इतने सिद्धांत भी होंगे जो तत् का अर्थ अर्थ आप यही लाना कि ओह जो ब्रह्म स्वरूप है तेरा निज कही तेरा अपना वो ब्रह्म रूप जो अपना तेरा नह त्यावे उन्होंने तू त्यादा ही नहीं है उन्होंने तू चित नहीं करता तो सिमरदा ही नहीं है बार मुखी रहना हमेशा मना जाकर मूड मुक्त तू पावे जाकर कहिए जाकर जिस करके मूड के मूर्ख मना तू मुक्ति पावेगा उधर तो तू ध्यान ही करदा जिन्हों ध्यान करके तू मुक्ति पा लवेगा पर तेरा उधर ध्यान नहीं क्योंकि मना है तो तू जोत स्वरूप ही पर बार उलट जाना आत्म स्वरूप च टिकदा कोई नहीं है तो अंत है कर तो तू अपना काम शुरू कर दा संकल्प विकल्प तो चित बनिया तो अंग बिरति तो निर्णय पूर्वक बिरती तो इतों तू शुरू होना वा तो इतों अगे सूखम स्थूल की किरिया सूखम की किरिया करता करता स्थूल तक स्थूल तो तू बारी बारी रहना अंतरमुख नहीं होना इस करके तू मुक्ति किए पाएगा जिन्ना चिर तू स्वै स्वरूप नहीं टिकेगा जिन्ना चिर बंदा अपने घर में नहीं रहेगा उन्ना चिर सुख कितों पाएगा बार बार दुखी गल् सुननिया पैनिया इस करके तू उ जा क्यों नहीं टिकता है हे मना मूर्खा उसनों क्यों नहीं धोता अपने निज सूबे तू ध्यान ला क्योंकि तू जो स्वरूप ही है भाव तू लीन क्यों नहीं हों दोहरा हे मन ताज निज बहरगत इस करके कहते हे मना तू जड़ी निज कही अपनी बहर कही बार की जी गति हालत आ अवस्था आनू तू ताज कही छड़ तो इस छड़ करके अंतर बार सुख हेत अंतर बार कही वाड़ कहदे वास्ते सुख वास्ते हेत कही वास्ते सुख वास्ते सुख प्राप्त करने वास्ते अंदर वाड़ अंतरमुख हो जा बार जो तू होना बारी पदार्थ वेना बारी शरीर वेना दुखी होना क्योंकि जिन्ना भी आप दुखी होने बार की किरिया वे के दुखी होने जे अंतरमुख हो जाइए बार की निगाह से थोड़ा कंट्रोल करिए आत्म स्वरूप जान लीए अपने अंतरमुख हो जाइए अंतरमुख ही रहिए तो अंतर से अपना आत्मा ही है वह फिर अंतरमुख होने करके बार भी आत्मा ही दिखेगा जिस करके अंतर के सुख रूप आत्मा तो कोई दुख नहीं है दुख के शरीर शरीर तो बार बार अपनी बिरती रही है इस करके हे मना तू अपनी बार की जी गात की अवस्था आ हालत आ गति आ तेजी छड तो अंतर बार कही अंतर वड़ के वड़ सुख हे कहते वास्ते सुख वास्ते सुख तू सुख पाएगा अंतरमुख बिन सुख नहीं याद रखी अंतरमुख हो तो बिना मना तेनों कभी सुख नहीं हो सकता विदत सनातन नेत यह कहते विदत कही प्रगट या सनातन के प्राणी ते नेत कही ब्यंत ब्यंत आदि समय तो ही पुरातन समय तो ही ब्यंत नेत का अर्थ होता ब्यंत ब्यंत सनातन ही महापुरश सनातनी धर्म आ वह विदत कही प्रगट ही कहता है अंतरमुख हो तो बिना तेन सुख नहीं हो सकता क्योंकि जो असी अपना थान छड़ के होर थान से टिकांगे तो दुख तो होगा तो खतरा तो रहेगा ही तो मन का अंतरमुख तो होना यद अपना स्वै टिकाणा भाव जे अंतकरण ही रह जाए मन के चंगा भरे 72 ਘਰ ਇੱਕ ਪੁਰਖ ਸਮਾਇਆ, 72 ਕੋਠੀਆਂ 'ਚ ਭੱਜਿਆ ਫਿਰਦਾ ਤਾਂ ਹੀ ਸੁੱਖ ਨਹੀਂ ਹੈ, ਅਤੇ ਉਹ ਤਰ੍ਹਾਂ ਤਰ੍ਹਾਂ ਦੇ ਵਿਸ਼ੇ ਪਦਾਰਥ ਭੋਗ ਮੰਗਦਾ, ਜੇ ਕਿਤੇ ਟਿਕ ਜਾਵੇ ਅੰਤਰਮੁੱਖ ਹੋ ਕੇ ਅੰਤਿਆਕਰਨ ਆਪਣੇ ਸਵੈ ਸਰੂਪ ਸਵੈ ਸਥਾਨ ਦੇ, ਅਤੇ ਇਹਨੂੰ ਸੁੱਖ ਹੋ ਸਕਦਾ, ਅੰਤਰਮੁੱਖ ਹੋਏ ਤੋਂ ਬਿਨਾਂ ਸੁੱਖ ਨਹੀਂ ਹੈ। ਆਹ ਜਿਹੜੀ ਬਿਰਤੀ ਸਾਡੀ ਬਾਹਰ ਭੱਜ ਭੱਜ ਜਾਂਦੀ, ਜਿਹੜੇ ਅੰਤਰਮੁੱਖ ਹੋ ਜੇ ਭਾਲਾ, ਜਦੋਂ ਆਪਾਂ ਅੱਖਾਂ ਵੀ ਬੰਦ ਕਰਦੇ ਹਾਂ ਬਿਰਤੀ ਸਾਡੀ ਬਾਹਰ ਹੀ ਹੁੰਦੀ ਹੈ, ਸੋਚਾਂ ਫਿਕਰਾਂ 'ਚ ਹੀ ਹੁੰਦੀ ਹੈ, ਅੰਤਰਮੁੱਖ ਹੋਵੇ ਤਾਂ ਟਿਕਾਅ ਹੋਵੇ, ਜਦੋਂ ਟਿਕਾਅ ਹੁੰਦਾ ਉਦੋਂ ਮਨ ਲੀਨ ਹੋ ਜਾਂਦਾ, ਜਦੋਂ ਮਨ ਲੀਨ ਹੋ ਜਾਂਦਾ ਉਦੋਂ ਨਾ ਸੁੱਖ ਅਤੇ ਨਾ ਦੁੱਖ, ਕਾਪਾ ਸੰਕਲਪ ਵਿਕਲਪ ਹੀ ਨਹੀਂ ਰਹਿ ਜਾਂਦਾ। ਇਸ ਕਰਕੇ ਅੰਤਰਮੁੱਖ ਹੋਣ ਲਈ ਭਰਤਰੀ ਜੀ ਨੇ ਇੱਥੇ ਵਿਦਾਂਤ ਦੇ ਸਿਧਾਂਤ ਨਾਲ ਸਾਨੂੰ ਸਿੱਖਿਆ ਦਿੱਤੀ। ਇੱਥੇ ਵਿਦਾਂਤ ਮੱਤ ਆ ਸਾਰਾ ਜਿਹੜਾ ਪੜ੍ਹਿਆ ਅੱਜ, ਵਿਦਾਂਤ ਮੱਤ ਦੀ ਵਿਚਾਰ ਜਿੰਨੀ ਸਮਝੋਈ ਆਪਾਂ ਕੀਤੀ, ਹੁਣ ਇੱਥੇ ਸਮਾਪਤੀ ਕਰੀਏ, ਸਮਾਂ ਕਾਫੀ ਹੋ ਗਿਆ। ਹੇ ਮਨ ਤਜ ਨਿਜ ਬਹਿਰ ਗਤ, ਅੰਤਰ ਬਾਹਰ ਮੁੱਖ ਸੁਖ ਹੇਤ, ਅੰਤਰ ਮੁੱਖ ਬਿਨ ਸੁਖ ਨਹੀਂ, ਵਿਦਤ ਸਨਾਤਨ ਨੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।